ਸਾਰੇ, ਕਿਸੇ ਚਾਰ ਆਨੇ ਆ, ਕਿਸੇ ਅੱਠ ਆਨੇ ਆ। ਉਹ ਬ੍ਰਹਮ ਗਿਆਨੀ ਸਿਖਤੀ ਵਾਜ ਦੀ ਸਤਨਾਮ, ਉਹ ਲੜਕੀ ਚਾਰ ਸਾਧਿਆਂ ਦੇ ਸਬਜ਼ੀ ਪਾ ਕੇ ਲਿਆਈ, ਉਹਨੇ ਹੱਥ ਕਰ ਦਿੱਤੇ ਅੱਗੇ ਭਾਈ ਕਮਲੀਏ ਨੇ, ਉਹਨੇ ਹੱਥਾਂ ਤੇ ਰੱਖ ਤੇ ਪ੍ਰਸ਼ਾਦੇ ਛਕਣ ਲੱਗ ਗਿਆ ਖੜਾ ਹੀ। ਛੱਕ ਕੇ ਪ੍ਰਸ਼ਾਦੇ ਉਹਨੇ ਜਲ ਛਕਾਤਾ ਹੱਥ ਧੁਆ ਤੇ, ਤੁਰਨ ਲੱਗਿਆ ਕਹਿੰਦਾ 40 ਸਾਲ 40 ਸਾਲ। ਉਹਨੂੰ ਨੀ ਪਤਾ ਲੱਗਿਆ ਲੜਕੀ ਨੂੰ, ਉਹਨੇ ਸੁਣ ਜ਼ਰੂਰ ਲਿਆ 40 ਸਾਲ ਚਲਿਆ ਗਿਆ। ਹੁਣ 12 ਸਾਲ ਹੋ ਗਏ ਪੂਰੇ। ਉਹ ਜਿਹੜਾ ਹੰਕਾਰੀ ਸੀ, ਉਹ ਮਾੜੀ ਜਿਹੀ ਸ਼ਕਤੀ ਰੱਖਦਾ ਸੀ, ਉਹ ਆਇਆ ਵੀ ਚਲੋ ਦੇਖੀਏ, ਹੁਣ ਤਾਂ ਉਹਦਾ ਮੁੰਡਾ ਮਰ ਗਿਆ, ਤੂੰ ਇੱਥੇ ਕੀ ਕਰਨਾ ਆਵੇਂਗਾ ਹੁਣ, ਉਹਨਾਂ ਦਾ ਤਾਂ ਹੁਣ ਅਨਪਣ ਹੀ ਛੁੱਟਿਆ ਆਊਗਾ ਜਦ ਚੜ੍ਹਾਈ ਕਰ ਜਾਵੇ ਜਵਾਨ ਲੜਕਾ। ਚਲਿਆ ਗਿਆ। ਬਹੁਤ ਆਦਰ ਕਰਿਆ ਸੇਠ ਨੇ ਮਹਾਤਮਾ ਦਾ, ਕਹਿਣ ਲੱਗੇ ਲੜਕਾ ਕਿੱਥੇ ਹੈ? ਕਹਿੰਦੇ ਮਹਾਂਪੁਰਸ਼ੋ ਆਪਦੀ ਬਹੁਤ ਕਿਰਪਾ, ਉਹ ਤਾਂ ਵਿਆਹ ਵੀ ਦਿੱਤਾ, ਉਹਦੀ ਤਾਂ 14 ਸਾਲ ਦੀ ਉਮਰ ਆ। ਉਹ ਹਰਕ ਗਿਆ, ਤਮੋਗੁਣੀ ਸੀ ਨਾ, ਸਤੋਗੁਣੀ ਨਹੀਂ ਸੀ। ਸਤੋਗੁਣ ਦੇ ਵਿੱਚ ਹਰਖ ਨਹੀਂ ਹੈ, ਤਮੋਗੁਣ ਦੇ ਵਿੱਚ ਹੈ। ਉਹ ਕਹਿੰਦਾ ਉਹਨੂੰ ਪਤਾ ਲੱਗ ਗਿਆ ਵੀ ਕਿਸੇ ਨੇ ਵਚਨ ਕਰਿਆ, ਮੇਰਾ ਵਚਨ ਟਾਲਤਾ। ਦੱਸਿਆ, ਪੁੱਛਿਆ, ਕਹਿੰਦਾ ਦੱਸੋ ਕਿਹਨੇ ਵਚਨ ਕਰ, ਕੌਣ ਆਇਆ ਸੀ ਇੱਥੇ ਸਾਧੂ? ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਹੈ, ਹੁਣ ਇਹ ਸਾਡੀ ਨੌਂ ਸੇਵਾ ਕਰਦੀ ਆ, ਹੁਣ ਇਹੀ ਸਾਧੂਆਂ ਮਹਾਤਮਾ ਨੂੰ ਪ੍ਰਸ਼ਾਦ ਪਾਣੀ ਛਕਾਉਂਦੀ ਆ। ਉਸ ਟਾਈਮ ਦੇ ਵਿੱਚ ਮਹਾਤਮਾ ਬਹੁਤ ਹੁੰਦੇ ਸਨ, ਬਰਾਕਤ ਮਹਾਤਮਾ, ਜਿਹੜੇ ਮੰਗ ਕੇ ਪ੍ਰਸ਼ਾਦਾ ਛਕਣਾ, ਇੱਕ ਪ੍ਰਸ਼ਾਦਾ ਲੈਣਾ, ਦੋ ਲੈਣੇ ਨਹੀਂ ਹਨ, ਜਦ ਪੇਟ ਪੂਰਾ ਹੋ ਗਿਆ ਫਿਰ ਤੁਰ ਜਾਂਦੇ ਸਨ। ਇਸ ਤਰ੍ਹਾਂ ਦਾ ਹੁੰਦਾ ਸੀ ਅੱਗੇ, ਗੁਰੂ ਘਰ ਦੇ ਵਿੱਚ ਨਹੀਂ ਆ, ਗੁਰੂ ਘਰ ਦੇ ਵਿੱਚ ਲੰਗਰ ਚੱਲਦੇ ਨੇ। ਇਸ ਤਰ੍ਹਾਂ ਦੇ ਨਾਲ ਕਹਿੰਦੇ ਲੜਕੀ ਨੂੰ ਪੁੱਛ ਲੈਂਦੇ ਹਾਂ, ਕਹਿੰਦੇ ਕਾਕਾ ਇਉਂ ਦੱਸ ਬੀਬਾ, ਕੋਈ ਸਾਧੂ ਵੀ ਆਇਆ ਸੀ ਇੱਥੇ? ਉਹ ਕਹਿਣ ਲਈ ਇੱਕ ਕੰਬਲੀ ਜੀ ਵਾਲਾ ਕੋਈ ਆਇਆ ਸੀ ਮਹਾਤਮਾ, ਕੰਬਲੀ, ਉਹਦੇ ਸਰੀਰ ਤੇ ਕੰਬਲੀ ਸੀ, ਉਹ ਆ ਕੇ ਦਰਾਂ ਮੂਹਰੇ ਖੜ ਗਿਆ। ਉਹਨੇ ਆਵਾਜ਼ ਦੀ ਸਤਨਾਮ ਦੀ, ਮੈਂ ਚਾਰ ਪ੍ਰਸ਼ਾਦੇ ਔਰ ਸਬਜ਼ੀ ਪਾ ਕੇ ਲਗਾਈ, ਉਹਨੇ ਛਕ ਲਈ, ਮੈਂ ਹੱਥ ਧੁਆ ਤੇ, ਉਹ ਤੁਰਨ ਲੱਗਿਆ ਇਉਂ ਕਹਿ ਗਿਆ ਸੀ 40 ਸਾਲ। ਇਹ ਮੈਨੂੰ ਪਤਾ ਨਹੀਂ, ਉਹਨੇ ਇਉਂ ਤਾਂ ਨਹੀਂ ਕਿਹਾ ਵੀ ਤੇਰੇ ਪਤੀ ਦੇ 40 ਸਾਲ ਮੈਂ ਉਮਰ ਵਧਾ ਤੀ ਹੋਰ, ਨਹੀਂ ਇਹ ਨਹੀਂ ਕਿਹਾ। ਉਹ ਕਹਿੰਦਾ ਕਿਹਾ ਜਾ ਤੀ, ਹਰਖ ਗਿਆ ਜੀ, ਉਹ ਤਾਂ ਅਧੂਰਾ ਸੀ ਨਾ। ਬ੍ਰਹਮ ਗਿਆਨੀ ਦੇ ਅੰਦਰ ਹਰਖ ਨਹੀਂ ਹੈ, ਜੇ ਹਰਖ ਹੈ ਤਾਂ ਉਹ ਬ੍ਰਹਮ ਗਿਆਨੀ, ਜੇ ਬ੍ਰਹਮ ਗਿਆਨੀ ਹਰਖਦਾ ਨਾ, ਉਹ ਕਿਸੇ ਦੇ ਔਗਣ ਕੱਢਦਾ ਹੁੰਦਾ, ਬਸ ਹੋਰ ਉਹਦਾ ਹਰਖਣ ਦਾ ਕੋਈ ਮਤਲਬ ਨਹੀਂ ਹੁੰਦਾ। ਉਹ ਔਗਣ ਕੱਢਣੇ ਵੀ ਭਲਾ ਹੀ ਹੈ, ਜੇ ਕਿਸੇ ਦੇ ਔਗਣ ਕੱਢ ਦੇਵੇ ਉਹ ਤਾਂ ਸਮਾਂ ਚੰਗਾ ਹੋ ਗਿਆ। ਆ ਇਸ ਤਰ੍ਹਾਂ ਦੇ ਨਾਲ ਦਾਤਾ ਵੀ ਇਸ ਤਰ੍ਹਾਂ ਦਾ ਉਹਦਾ ਲਿਬਾਸ ਹੈ। ਸੁਣਿਆ ਵੀ ਕਹਿੰਦੇ ਉਹ ਦਿਨੇ ਕਿਸੇ ਬਾਗ ਦੇ ਵਿੱਚ ਪਿਆ ਹੁੰਦਾ, ਤਾਂ ਉਹ ਤਾਂ ਹਰਖਾ ਉੱਧਰ ਨੂੰ ਗਿਆ ਹੋਵੇ, ਟੋਲਦਾ ਫਿਰਦਾ। ਫਿਰਦਿਆਂ ਫਿਰਦਿਆਂ ਭਾਈ ਕਮਲੀਆ ਜੀ ਕੰਬਲੀ ਲਈ ਪਏ ਨੇ, ਉਹਨੇ ਸਾਰਾ ਹੁਲੀਆ ਦੇਖ ਲਿਆ ਵੀ ਆ ਪਿਆ, ਉਹ ਹਰਖੇ ਹੋਏ ਨੇ। ਜਾ ਕੇ ਕਮਰ ਦੇ ਵਿੱਚ ਲੱਤ ਮਾਰੀ, ਦੇਖ ਲਓ ਉਹਨੂੰ ਕਿਹਨੇ ਦੱਸ ਦਿੱਤਾ, ਉਹਦਾ ਮੂੰਹ ਲਵੇਟੀ ਪਿਆ ਸੀ, ਬ੍ਰਹਮ ਗਿਆਨੀ ਜੋਗੀ ਭੁੱਲਿਆ ਹੁੰਦਾ, ਮੂੰਹ ਲਵੇਟੇ ਲਪਟਾਏ। ਕਹਿੰਦਾ 60 ਸਾਲ ਦੇਖੋ, ਉਹ ਤਾਂ ਰੋਣ ਆਇਆ, ਉਹ ਸੌਂਦਾ ਹੁਣ ਉਹਨੂੰ ਘਰਦਿਆਂ ਨੇ। ਕਹਿੰਦਾ 60 ਸਾਲ ਉੱਠ ਕੇ ਬੈਠ ਗਏ, ਮੂੰਹ ਨੰਗਾ ਕਰ ਲਿਆ ਉਸ ਤਪੱਸੀ ਨੇ, ਹੰਕਾਰੀ ਨੇ, ਤਮੋਗੁਣੀ ਨੇ, ਮੂੰਹ ਤੇ ਰਖੜਾ ਮਾਰਿਆ ਵੱਟ ਕੇ। ਕਮਲੀਆ ਜੀ ਨੀ ਗੁੱਸੇ ਚ ਆਏ, ਕਹਿੰਦੇ 80 ਸਾਲ ਪਿੱਛੇ ਨੂੰ ਹਟ ਗਿਆ, ਪਿੱਛੇ ਨੂੰ ਹਟ ਗਿਆ ਗੁਰੂ ਕੋ ਨਿਮਰਤਾ ਦੇਖ ਕੇ। ਕਹਿੰਦਾ ਇੱਕ ਹੋਰ ਮਾਰਦੇ 100 ਸਾਲ ਹੋਜੂ ਉਮਰ, ਤੂੰ ਤਾਂ ਰੋਂਦਿਆਂ ਨੂੰ ਦੇਖਣ ਆਇਆ ਸੀ ਨਾ, ਪਰ ਅਸੀਂ ਕਹਿੰਦੇ ਸਾਥ ਤੇ ਬ੍ਰਹਮ ਗਿਆਨੀ ਸਾਵੇਗਾ ਗੁਰਮੁਖ। ਆਹ ਇਸ ਤਰ੍ਹਾਂ ਦੇ ਹਮਜਾ ਗੌਂਸ ਅਖੀਰ ਤੀ ਇਸਲਾਮ ਦਾ। ਕੋਈ ਸੇਠ ਸੀ, ਉਹਦੇ ਔਲਾਦ ਨਹੀਂ ਸੀ, ਠੀਕ ਆ ਹਿੰਦੂ, ਤਾਂ ਫਿਰ ਉਸਨੇ ਕਿਤੋਂ ਨਾ ਉਸਨੂੰ ਖੈਰ ਮਿਲੀ, ਉਸ ਚਲਿਆ ਗਿਆ ਉਹ ਮੁਸਲਮਾਨ ਫਕੀਰ ਕੋ। ਕਹਿੰਦਾ ਫਕੀਰ ਸਾਹਿਬ ਮੇਰੇ ਔਲਾਦ ਨਹੀਂ ਹੈ, ਕਿਰਪਾ ਕਰ ਮੈਨੂੰ ਪੁੱਤਰ ਦੀ ਦਾਤ ਦੇ ਦੇ। ਉਹ ਹਮਜਾ ਗੌਸ ਕਹਿੰਦਾ ਚੰਗਾ ਸੇਠ ਜੀ, ਦੋ ਪੁੱਤਰ ਹੋਣਗੇ, ਇੱਕ ਮੈਨੂੰ ਦੇ ਦੀ ਇੱਕ ਤੂੰ ਰੱਖ ਲਈ। ਕਹਿੰਦਾ ਚੰਗਾ ਜੀ, ਮਨਜ਼ੂਰ ਹੈ ਮੈਨੂੰ। ਖੈਰ ਉਹ ਟਾਈਮ ਪਾਏ ਤੋਂ ਦੋ ਪੁੱਤਰ ਹੋ ਗਏ ਉਹਦੇ। ਹਮਜਾ ਗੌਸ ਕਹਿਣ ਲੱਗਿਆ ਬਈ ਸੇਠ ਜੀ, ਤੇਰਾ ਵਾਅਦਾ ਸੀ ਬਈ ਤੇਰੇ ਦੋ ਪੁੱਤਰ ਹੋ ਗਏ, ਮੈਨੂੰ ਦੇ ਦੇ ਇੱਕ। ਹੁਣ ਉਹ ਟਾਲ ਮਟੋਲੇ ਕਰਨ ਲੱਗਿਆ। ਅਖੀਰੀ ਉਹ ਕਹਿੰਦਾ ਫਕੀਰ ਸਾਈਂ, ਆਪਣੀ ਤਾਂ ਜਾਤ ਨਹੀਂ ਰਲਦੀ, ਤੂੰ ਮੁਸਲਮਾਨ ਅਸੀਂ ਹਿੰਦੂ, ਮੈਂ ਤਾਂ ਨਹੀਂ ਦੇਣਾ ਮੁੰਡਾ। ਉਹ ਹਰਖ ਗਿਆ ਜੀ, ਉਹ ਤਮੋਗੁਣੀ ਹਰਖ ਜੇਗਾ, ਸਤੋਗੁਣੀ ਨਹੀਂ ਹਰਖੇਗਾ। ਆਓ ਇਸ ਤਰ੍ਹਾਂ ਦੇ ਨਾਲ ਉਹਨੇ ਦਿੱਤਾ ਨਾ। ਉਸਨੇ ਕੀ ਕਰਿਆ ਸੀਗਾ, ਤਪੱਸੀ ਤਾਕਤ ਤਾਂ ਹੁੰਦੀ ਹੋਈ ਹੈ ਨਾ, ਜਿਹੜਾ ਕੋਈ ਤਪ ਕਰਦਾ ਉਹਦੇ ਚ ਵੀ ਹੁੰਦੀ ਹੈ ਤਾਕਤ, ਤਾਂ ਬ੍ਰਹਮ ਗਿਆਨੀ ਚ ਵੀ ਹੁੰਦੀ ਹੈ, ਪਰ ਉਹ ਬੇਕਾਇਦਗੀ ਨਾਲ ਨਹੀਂ ਵਰਤਦਾ ਹੁੰਦਾ ਉਸ ਤਾਕਤ ਨੂੰ। ਨਹੀਂ, ਜਿੱਥੇ ਕਿਸੇ ਦਾ ਭਲਾ ਕਰਨਾ ਹੋਵੇ ਨਾ, ਉੱਥੇ ਵਰਤਦਾ। ਤੇ ਸ਼ਕਤੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਵੀ ਦਿਖਾਉਂਦੇ ਰਹੇ, ਪਰ ਦਿਖਾਉਂਦੇ ਉੱਥੇ ਸੀ ਜਿੱਥੇ ਉਹ ਸ਼ਕਤੀ ਦੁਆਰਾ ਹੀ ਉਹਨਾਂ ਦਾ ਭਲਾ ਕਰਨਾ ਹੁੰਦਾ ਸੀ। ਜਿਵੇਂ ਮੱਕਾ ਫੇਰਿਆ ਸੀ, ਐਵੇਂ ਤਾਂ ਨਹੀਂ ਫੇਰਿਆ ਸੀ, ਸ਼ਕਤੀ ਨਾਲ ਫੇਰਿਆ ਸੀ ਨਾ ਮੱਕਾ। ਆਹੋ ਇਸ ਤਰ੍ਹਾਂ ਦੇ ਨਾਲ ਉਸਨੇ ਕੀ ਕਰਿਆ, ਮੱਠ ਦੇ ਵਿੱਚ ਵੜ ਗਿਆ ਬਈ ਚਾਲੀਆ ਕਰਾਂਗਾ, ਸਾਰੀ ਸਿਆਲਕੋਟ ਨੂੰ ਗਰਕ ਕਰ ਦੂੰਗਾ। ਜਦ ਉਸ ਚਲਿਆ ਗਿਆ ਚਾਲੀਆ, ਦੁਨੀਆਂ ਰੋਣ ਲੱਗ ਗਈ। ਦੁਨੀਆਂ ਦੀ ਆਹਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਚਲੀਆਂ ਗਈਆਂ। ਕਹਿਣਗੇ ਭਾਈ ਬਾਲਾ ਮਰਦਾਨਾ ਤਿਆਰ ਹੋਵੋ, ਆਓ। ਦੁਨੀਆਂ ਦੀਆਂ ਆਹਾਂ ਨਹੀਂ ਟਿਕਣ ਦਿੰਦੀਆਂ ਰੋਂਦਿਆਂ ਨੂੰ ਬੁਲਾਉਣਾ ਜਾ ਕੇ। ਕਹਿੰਦੇ ਕਿੱਥੇ ਮਹਾਰਾਜ ਜੀ? ਕਹਿੰਦੇ ਆ ਜਾਓ। ਸਿਆਲਕੋਟ ਚਲੇ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ। ਦੁਨੀਆਂ ਤੜਫਦੀ ਫਿਰਦੀ ਹੈ ਬਈ ਹੁਣ ਖਨੀ ਕੀ ਹੋਵੇਗਾ। ਆਹ ਇਸ ਤਰ੍ਹਾਂ ਦੇ ਨਾਲ ਬਾਹਰ ਜਾ ਕੇ ਬੈਠ ਗਏ। ਉਹ ਮੱਠ ਦੇ ਅੰਦਰ ਆਏ, ਇਹ ਮੱਠ ਦੇ ਵਿੱਚ ਚਾਲੀਆ ਸੂਰਜ ਨਹੀਂ ਸੀ ਮੱਥੇ ਲੱਗਣ ਦੇਣਾ ਉਸਨੇ। ਇਹ ਮਰਜ਼ਾਦਾ ਹੁੰਦੀ ਹੈ ਜਿਹੜੇ ਕੋਈ ਸਿਲੇ ਸੁਲੇ ਕੱਢਦੇ ਹੁੰਦੇ ਨੇ, ਜੇ ਉਹ ਵਿੱਚੋਂ ਨਾ ਹੋਵੇ ਤਾਂ ਭੰਗਣਾ ਪੈ ਜਾਂਦੀ ਹੈ। ਸਭ ਤੋਂ ਵਧੀਆ ਨਿਸ਼ਕਾਮ ਬੰਦਗੀ ਕਰੀ ਚਲੋ ਵਾਹਿਗੁਰੂ ਦੀ, ਨਾ ਵਿਘਨ ਪਵੇ ਨਾ ਕੁਛ ਹੋਰ ਹੋਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸਿਲੇ ਕੱਢਣ ਨੂੰ ਨਹੀਂ ਦੱਸਿਆ। ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰੋ ਬਸ, ਨਾ ਕੋਈ ਘਟੇ ਵੱਧਦਾ ਹੀ ਜਾਵੇ। ਖੈਰ ਉਸ ਦੇ ਜੇ ਮੱਥੇ ਸੂਰਜ ਲੱਗ ਜਾਵੇ ਤਾਂ ਉਹਦਾ ਨਿਸਫਲ ਚੱਲਿਆ ਜਾਵੇਗਾ ਸਾਰਾ। ਗੁਰੂ ਨਾਨਕ ਦੇਵ ਮਹਾਰਾਜ ਜੀ ਜਾ ਕੇ ਬੈਠ ਗਏ, ਮਰਦਾਨੇ ਨੂੰ ਘੱਲਿਆ ਵੀ ਜਾ ਉਹਦੇ ਮੂਹਰੇ ਜਿਹੜੇ ਮਰੀਜ਼ ਜੇ ਬੈਠੇ ਨੇ ਉਹਨਾਂ ਨੂੰ ਜਾ ਕੇ ਕਹਿ ਵੀ ਫਕੀਰ ਮਿਲਣ ਵਾਸਤੇ ਆਏ ਨੇ ਤੁਹਾਨੂੰ, ਹਮ ਜਾ ਗਾ ਉਸ ਨੂੰ ਜਿਹੜਾ ਅੰਦਰ ਬੈਠਾ। ਮਰਦਾਨਾ ਗਿਆ, ਉਹਨਾਂ ਨੂੰ ਕਹਿਣ ਲੱਗਿਆ ਭਾਈ ਜਿਹੜਾ ਫਕੀਰ ਮੱਠ ਦੇ ਵਿੱਚ ਬੈਠਾ ਹੈ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਨੇ, ਇਹਨਾਂ ਨੂੰ ਇਹ ਮਿਲਣਾ ਚਾਹੁੰਦੇ ਨੇ। ਉਹ ਗਏ ਅੰਦਰ। ਉਹ ਫਕੀਰ ਕਹਿੰਦਾ ਮੈਂ ਤਾਂ ਉਨਾ ਚਿਰ ਨਹੀਂ ਮਿਲਣਾ ਜਿੰਨਾ ਚਿਰ ਮੇਰਾ ਚਾਲੀਆ ਪੂਰਾ ਨਹੀਂ ਹੁੰਦਾ ਔਰ ਸਿਆਲਕੋਟ ਗਰਕ ਨਹੀਂ ਹੁੰਦਾ। ਕਹਿ ਦੇ ਉਹਨਾਂ ਨੂੰ ਜਾ ਕੇ। ਖੈਰ ਇਸ ਤਰ੍ਹਾਂ ਦੇ ਨਾਲ ਮਰਦਾਨੇ ਨੇ ਆ ਕੇ ਕਹਿ ਦਿੱਤਾ, ਨਾ ਮੰਨਿਆ ਉਸਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਸ਼ਬਦ ਦਾ ਚੀਰ ਮਾਰਿਆ, ਜਿਵੇਂ ਸਿੱਧਾ ਨੇ ਮਾਰੇ ਸੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਾ ਰਵਾਬ ਉਠਾ ਭਾਈ, ਉਹ ਮਠਕੰਨੀ ਨੂੰ ਝਾਕ ਕੇ ਨਾ ਸ਼ਬਦ ਉਚਾਰਨ ਕਰਿਆ ਗੁਰੂ, ਉਹ ਮਠ ਦੀਆਂ ਖੱਖੜੀਆਂ ਕਰ ਦੇਣਗੇ, ਪੜੋ ਦੇ ਹਸਾਉਣਗੇ ਲੋਕਾਂ ਨੂੰ।
ਜੇ ਲੋੜਾ ਚੰਗਾ ਲੋੜਾ ਚੰਗਾ
ਗੁਰਬਾਣੀ ਦਾ ਚਾਰਨ ਹੋਇਆ ਉਸ ਦਾ ਮਠ ਫਟ ਗਿਆ ਧੁੱਪ ਉਹ ਚਾਲਿਆ ਤੀ ਜਿਹੜਾ ਉਹਦਾ ਖੰਡਨ ਹੋ ਗਿਆ ਬਾਹਰ ਨਿਕਲਿਆ ਉਹ ਹੰਕਾਰੀ ਕਹਿਣ ਲੱਗਾ ਮੇਰਾ ਮਠ ਕਿਹਨੇ ਪਾੜ ਦਿੱਤਾ ਉਹ ਕਹਿੰਦੇ ਉਹ ਸਾਹਮਣੇ ਤਿੰਨ ਫਕੀਰ ਬੈਠੇ ਨੇ ਉਹ ਆਏ ਸੀ ਇੱਥੇ ਵੀ ਅਸੀਂ ਉਹਨਾਂ ਦੇ ਦਰਸ਼ਨ ਜਾਂ ਗੱਲਬਾਤ ਮਿਲਣਾ ਉਹਨਾਂ ਦੇ ਨਾਲ ਤੁਸੀਂ ਜਵਾਬ ਦੇ ਦਿੱਤਾ ਬਈ ਮੈਂ ਤਾਂ ਸਿਆਲਕੋਟ ਨੂੰ ਗਰਕ ਕਰਨਾ ਇਹ ਉਹਨਾਂ ਨੇ ਕਲਾ ਵਰਤਾਈ ਹੈ ਕੋਈ ਹੰਕਾਰ ਦੂਰ ਹੋ ਗਿਆ ਉਸਦਾ ਗੁਰੂ ਨਾਨਕ ਦੇਵ ਮਹਾਰਾਜ ਦੇ ਕਦਮਾਂ ਦੇ ਵਿੱਚ ਆਇਆ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭੜੂਆ ਜਹਾਨ ਦਿਆ ਕਾਰੋਬਾਰ ਵੀ ਛੱਡਿਆ ਤਾਂ ਤੇ ਇਤਨਾ ਅਭਿਆਸ ਵੀ ਕਰਿਆ ਤੇ ਮਾੜੀ ਮੋਟੀ ਤੇਰੇ ਵਿੱਚ ਸ਼ਕਤੀ ਹੋ ਗਈ ਤਾਂ ਉਸ ਨੂੰ ਦੋ ਪੁੱਤਰ ਦੇ ਦਿੱਤੇ ਤਾਂ ਇਹ ਪੁੱਤਰਾਂ ਤੇ ਕੀ ਲੈਣਾ ਜੇ ਉਹਨੇ ਤੈਨੂੰ ਜਵਾਬ ਦੇ ਦਿੱਤਾ ਤਾਂ ਫਿਰ ਤਾਂ ਇਹ ਪੁੱਤਰ ਕੀ ਕਰਨੇ ਜੇ ਤੂੰ ਪੁੱਤਰ ਚਾਹੁੰਦਾ ਤੂੰ ਫਿਰ ਤੂੰ ਗ੍ਰਿਸ਼ਤੀ ਚ ਲੈ ਜਾ ਫਿਰ ਇੱਥੇ ਕਾਹਨੂੰ ਬੈਠਾ ਤੂੰ ਇਸ ਤਰ੍ਹਾਂ ਦੇ ਨਾਲ ਉਹਨੂੰ ਝਾੜਿਆ ਗੁਰਮੁਖੋ ਉਹ ਜਿਹੜਾ ਸ਼ਹਿਰ ਰੋਂਦਾ ਸੀ ਨਾ ਜਦ ਇਹ ਗੱਲ ਸ਼ਹਿਰ ਨੇ ਦੇਖੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਚ ਆ ਗਏ ਸਾਰੇ ਹੀ ਅੱਡਣ ਲੱਗ ਗਏ ਕਿ ਮੌਤ ਤੋਂ ਬਚਾਤੇ ਨਾ ਆਓ ਇਸ ਤਰ੍ਹਾਂ ਦੇ ਨਾਲ ਦੱਸਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਹਸਾਉਂਦੇ ਰਹੇ ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਬਾਲੇ ਸਮੇਤ ਤਲੰਮੇ ਸ਼ਹਿਰ ਚਲੇ ਗਏ ਤਲੰਮੇ ਦੇਸ਼ ਕੰਨੀ ਇੱਕ ਪਹਾੜ ਦੀਆਂ ਜੜ੍ਹਾਂ 'ਚ ਜਾ ਕੇ ਬੈਠ ਗਏ ਤਾਂ ਮਰਦਾਨੇ ਨੂੰ ਲੱਗਦੀ ਸੀ ਸਿਆਹ ਭੁੱਖ ਵੀ ਲੱਗਦੀ ਸੀ ਭਾਈ ਬਾਲੇ ਨੂੰ ਸੰਤੋਖ ਬਖਸ਼ਿਆ ਹੋਇਆ ਸੀ ਉਸ ਨੂੰ ਨਾ ਭੁੱਖ ਨਾ ਸਿਆ ਇਸ ਤਰ੍ਹਾਂ ਨਾਲ ਮਰਦਾਨਾ ਕਹਿੰਦਾ ਮਹਾਰਾਜ ਛਾਹ ਲੱਗੀ ਹੋਈ ਹੈ ਮਹਾਰਾਜ ਕਹਿੰਦੇ ਮਰਦਾਨਾ ਦੇਖ ਲਓ ਭਾਈ ਇੱਥੇ ਖੁਸ਼ਕ ਪਹਾੜ ਨੇ ਦੇਖ ਲਓ ਜੇ ਕਿਤੇ ਪਾਣੀ ਨਿਕਲਦਾ ਇੱਕ ਤਰ ਪਹਾੜ ਹੁੰਦੇ ਨੇ ਇੱਕ ਖੁਸ਼ਕ ਹੁੰਦੇ ਨੇ ਤਰ ਪਹਾੜਾਂ ਦੇ ਵਿੱਚੋਂ ਪਾਣੀ ਘੱਟਦਾ ਹੁੰਦਾ ਖੁਸ਼ਕ ਦੇ ਵਿੱਚ ਕੁਛ ਨਹੀਂ ਹੁੰਦਾ ਖਾਲੀ ਹੁੰਦਾ ਇੱਧਰ ਉੱਧਰ ਫਿਰਿਆ ਮਰਦਾਨਾ ਵਿਚਾਰਾ ਪਗ ਡੱਡੀਆਂ ਹੁੰਦੀਆਂ ਨੇ ਪਹਿਲਾਂ ਹੀ ਥੱਕਿਆ ਹੋਇਆ ਸੀ ਪਹਾੜਾਂ ਦੇ ਵਿੱਚ ਹੀ ਕਹਿੰਦਾ ਮਹਾਰਾਜ ਪਾਣੀ ਤਾਂ ਕਿਤੇ ਨਹੀਂ ਮਿਲਦਾ ਕਹਿੰਦੇ ਇਉਂ ਕਰ ਫਿਰ ਤੇਰਾ ਜਾਤ ਭਾਈ ਬਲੀ ਗਦਾਰੀ ਫਕੀਰ ਹੈ ਘਰ ਫਾੜ ਦੇ ਉੱਤੇ ਰਹਿੰਦਾ ਉਹਦੇ ਕੋਲ ਪਾਣੀ ਦੀ ਡਿੱਗੀ ਹੈ ਜਾਂ ਉੱਥੇ ਜਾ ਕੇ ਪਾਣੀ ਪੀਆ ਤੂੰ ਮਰਦਾਨਿਆ ਹੁਕਮ ਮੰਨ ਕੇ ਪਗ ਡੰਡੀ ਸੀ ਚੜਿਆ ਵਿਚਾਰਾ ਹੌਲੀ ਹੌਲੀ ਜਾਂ ਲੋਕ ਤਕੜੇ ਹੁੰਦੇ ਸਨ ਹੁਣ ਉਹ ਅੱਗੇ ਬੈਠਾ ਹੈ ਸ਼ਕਤੀਸ਼ਾਲੀ ਪਰ ਤਮੋ ਗੁਣੀ ਹੈ ਦਵੰਦ ਪਦ ਦੇ ਵਿੱਚ ਹੈ ਗਿਆਨ ਦੇ ਵਿੱਚ ਦਵੰਦ ਪਦ ਨਹੀਂ ਹੈ ਜਿੱਥੇ ਤਮੋ ਗੁਣੀ ਉੱਥੇ ਦਵਾਇਤ ਆਵੇਗੀ ਜਿੱਥੇ ਸੁਣੋ ਗੁਣੀ ਉੱਥੇ ਦਵਾਇਤ ਨਹੀਂ ਆਵੇਗੀ ਪਰ ਉਹਨੇ ਰਾਮ ਰਵਈਆ ਸਲਾਮ ਯੋਗ ਸੀ ਹੁੰਦਾ ਜਵਾਨੇ ਅਨੁਸਾਰ ਕਰਿਆ ਕਹਿਣ ਲੱਗਾ ਤੂੰ ਕੌਣ ਹੈ ਕਹਿੰਦਾ ਮੈਂ ਮਰਦਾਨਾ ਮੈਨੂੰ ਖਿਆਲ ਲੱਗੀ ਆ ਪਾਣੀ ਪਿਲਾ ਦੇ ਤੇਰੇ ਕੋਲ ਪਾਣੀ ਹੈ ਕਹਿੰਦਾ ਤੇਰਾ ਜਨਮ ਕਿਹਨਾਂ ਦੇ ਕਰਦਾ ਲੈ ਜੇ ਇੱਥੇ ਫਿਰਦੇ ਨੇ ਉਹ ਜਿੱਥੇ ਜਾਣਾ ਉੱਥੇ ਤਾਂ ਹੈ ਨਹੀਂ ਇਹ ਗੱਲਾਂ ਉਰੇ ਪਾਣੀ ਹੀ ਵਿਰੋੜਦਾ ਜਿੱਥੇ ਮੱਖਣੀ ਆ ਉੱਥੇ ਤਾਂ ਤੂੰ ਗਿਆ ਹੀ ਨਹੀਂ ਹੈ ਉਹਦਾ ਬਰਮ ਗਿਆਨੀਆਂ ਮਹਾਂਪੁਰਸ਼ਾਂ ਨੇ ਰਸਤ ਚ ਆਈ ਹੈ ਉੜੋ ਰੇਮ ਨਾਲ ਲੱਸੀ ਰਿੜਕਦੇ ਆਪਾਂ ਤਾਂ ਉਰੇ
ਲੱਖਣ ਰੋਲ ਸੰਤਾਂ ਨੇ Oh, my God. ਤੇਰੇ ਪਿਆਰੇ ਦੀ ਖੱਟੀ ਲੱਸੀ ਪੀਵੇ ਦੁਨੀਆ, ਤੇਰੇ ਪਿਆਰੇ ਦੀ ਖੱਟੀ ਲੱਸੀ ਪੀਵੇ
ਪਰਮ ਪਦਵੀ ਆ ਬਹੁਤ ਦੂਰ ਹੈ। ਜਿਵੇਂ ਫਰੀਦ ਸਾਹਿਬ ਜੀ 36 ਸਾਲ ਜੰਗਲਾਂ ਦੇ ਕੰਡੇ ਭੰਨਦੇ ਰਹੇ, ਤਪੱਸਿਆ ਕਰਦੇ ਰਹੇ, ਤਮੋ ਗੁਣੀ। ਇੱਕ ਜੋਹੋ ਦਾ ਇੱਕ ਰਿਆਜ਼ਤ ਹੈ, ਇੱਕ ਪੁਰਾਣਾ ਹੱਠ ਯੋਗ ਆ, ਇੱਕ ਸੁਰਤ ਸ਼ਬਦ ਯੋਗ ਹੈ। ਆ ਇਸ ਤਰ੍ਹਾਂ ਦੇ ਨਾਲ ਉਹ ਚਿੜੀਆਂ ਮਾਰ ਕੇ ਡਾਇਆ, ਸ਼ਕਤੀ ਹੋ ਗਈ ਨਾ। ਜਦ ਮਾਤਾ ਨੂੰ ਆ ਕੇ ਦੱਸਿਆ, ਮਾਤਾ ਕਹਿਣ ਲੱਗੀ ਫਰੀਦਾ ਦਾ ਨਿਆਣਿਆਂ ਵਾਲੀਆਂ ਖੇਲਾਂ ਨੇ ਬਈ, ਇਹਦਾ ਮਦਾਰੀ ਬਥੇਰੇ ਕੱਢ ਦਿੰਦੇ ਨੇ ਰੁਪਈਏ। ਇੱਕ ਮੈਨੂੰ ਆ ਕੇ ਕਹਿੰਦਾ ਜੀ ਇੱਕ ਮਹਾਤਮਾ ਉਹ ਫੂਕ ਮਾਰ ਕੇ ਸੁਆਹ ਉਡਾ ਦਿੰਦਾ ਹੱਥ ਤੋਂ। ਮਖਾ ਸੁਆਹ ਤਾਂ ਉਈ ਬਥੇਰੀ ਉੱਡਦੀ ਫਿਰਦੀ ਹੈ, ਜੇ ਉਹ ਹੱਥ ਤੋਂ ਉਡਾ ਦਿੰਦਾ ਤਾਂ ਕੀ ਹੋ ਗਿਆ? ਆਦੂ ਸਿਵਿਆਂ ਦੇ ਕੋਲ ਚਲੇ ਜਾ, ਬਥੇਰੀ ਉੱਡਦੀ ਹੈ, ਦੇਖ ਲਾ ਜਾ ਕੇ, ਸੁਆਹ ਕੀ ਕਰ ਦੂਗੀ ਉੱਡ ਕੇ। ਉਹ ਇਸ ਤਰ੍ਹਾਂ ਦੇ ਚਿਟਕੀ ਲੈ ਦੇ ਲੋਕ, ਨਾਟਕ ਚੇਟਕ ਕਰਤਕ ਕਾਜਾ ਪਰਮ ਲੋਕ ਨੂੰ ਆਵਤ ਲਾ ਦੇ। ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹ ਤਾਂ ਇਹਨਾਂ ਨੂੰ ਦੇਖ ਕੇ ਲਾਜਤ ਹੁੰਦਾ, ਹਾਸਾ ਵੀ ਕਰਦੇ ਕੀ ਨੇ। ਜਿਵੇਂ ਮਰਦਾਨਾ ਔਰ ਬਾਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾ ਨਾਲ ਬਹੁਤ ਜਗ੍ਹਾ ਗੋਸ਼ਟ ਹੋਈ ਹੈ, ਉਹ ਹੁਣ ਭੱਜੇ ਫਿਰਦੇ ਨੇ ਇੱਧਰ ਉੱਧਰ, ਕਦੇ ਕੋਈ ਸ਼ੇਰ ਬਣ ਗਿਆ, ਕੋਈ ਕਿਵੇਂ ਉੱਡਦਾ, ਕੋਈ ਸੱਪ ਬਣ ਗਿਆ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਇੰਨਾ ਜੁਨੀਆ ਤਾਂ ਦੱਸ ਸੁੱਟਣਾ, ਤੁਸੀਂ ਫੇਰ ਇਹਨਾਂ ਚ ਵੜ ਦਿਓ ਯਾਰ, ਕੀ ਹੈ ਤੇਰੀ ਸ਼ਕਤੀ ਤੁਹਾਡੀ ਇਹ? ਆ ਇਸ ਤਰ੍ਹਾਂ ਨਾਲ ਉਹ ਫਰੀਦ ਦੀ ਮਾਂ ਕਹਿਣ ਲੱਗੀ, ਫਰੀਦਾ ਬਈ ਇਹ ਤਾਂ ਮਜ਼ਾਰੀਆਂ ਵਾਲੀਆਂ ਗੱਲਾਂ ਨੇ, ਉਹ ਤਾਂ ਦਿੱਲੀ ਬਹੁਤ ਦੂਰ ਹੈ ਜਿੱਥੇ ਦਾ ਜਾਣਾ, ਰਾਸ਼ਟਰੀ ਘਰ ਨਾ ਜਿੱਥੇ, ਉਹ ਤਾਂ ਅਜੇ ਬਹੁਤ ਦੂਰ ਹੈ। ਮਰਦਾਨਾ ਕਹਿੰਦਾ ਮਹਾਰਾਜ ਜੀ ਇਹ ਕੀ ਕਰਦੇ ਫਿਰਦੇ ਨੇ? ਕਹਿੰਦੇ ਭਾਈ ਮਰਦਾਨਿਆ ਇਹ ਐਸਾ ਹੀ ਹੈ, ਜਿਹੜੀ ਪਰਮ ਪਦਵੀ ਹੈ ਨਾ ਉਹ ਤਾਂ ਬਹੁਤ ਦੂਰ ਹੈ ਇਹਨਾਂ ਤੋਂ, ਇਹ ਤਾਂ ਉਰੇ ਫਿਰਦੇ ਨੇ ਛਲਾਂਗਾਈਆਂ ਮਾਰਦੇ। ਆਹ ਇਸ ਤਰ੍ਹਾਂ ਦੇ ਨਾਲ ਕਹਿੰਦਾ ਤੂੰ ਕਿਹੜੀ ਜਾਤ ਦਾ? ਉਹ ਕਹਿੰਦਾ ਮੈਂ ਮਰਦਾਨਾ, ਮਰਾਸੀਆਂ ਦੇ ਘਰ ਦਾ ਜਨਮ। ਤੂੰ ਰਹਿਣਾ ਕਿਹਦੇ ਨਾਲ? ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਰਹਿਣਾ, ਰੱਬੀ ਸਰੋਤ ਕਰਦਾ ਹੁੰਦਾ। ਉਹਨੂੰ ਪਤਾ ਸੀ ਵੀ ਗੁਰੂ ਨਾਨਕ ਦੇਵ ਬੇਦੀਆਂ ਖੱਤਰੀਆਂ ਦੇ ਘਰ ਦਾ ਜਨਮ ਹੈ, ਉਹਨਾਂ ਦਾ ਹਿੰਦੂ ਹੈ ਉਹ। ਨਾ ਦੇਖੋ ਕਿੱਥੇ ਫਸੇ ਪਏ ਆਪਾਂ। ਇਸੇ ਗੱਲ ਨੂੰ ਦੂਰ ਕਰਦੇ ਨੇ ਨਾ ਮਹਾਤਮਾ ਆ ਕੇ ਗੁਰੂ। ਬਹੁਤ ਕਰਮਾਂ ਧਰਮਾਂ ਦੇ ਵਿੱਚ ਦੁਨੀਆਂ ਫਸੀ ਪਈ ਸੀ, ਗੁਰੂ ਨਾਨਕ ਦੇਵ ਮਹਾਰਾਜ ਨੇ ਆ ਕੇ ਨਤਾਰਤੀ ਆ ਕੇ ਔਰ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਾ, ਜਾ ਤੈਨੂੰ ਮੈਂ ਪਾਣੀ ਨਹੀਂ ਪਿਲਾਵਾਂਗਾ। ਉਹ ਤੂੰ ਮੁਸਲਮਾਨ ਹੋ ਕੇ ਇੱਕ ਹਿੰਦੂ ਦਾ ਮਰੀਦ ਬਣਿਆ, ਤੈਨੂੰ ਅਕਲ ਕਾਹਦੀ ਆਊਗੀ? ਲੈ ਹੁਣ ਇਹ ਅਕਲ ਦਊਗਾ ਮਰਦਾਨੇ ਨੂੰ। ਕਹਿਣ ਲੱਗਾ ਉਤਰ ਜਾ ਇੱਥੋਂ, ਕਿਉਂ ਮੱਲਿਆ ਪਿਆ ਸੀ ਨਾ ਉੱਥੇ ਖਾ ਖਾ ਕੇ, ਬੜਾ ਸਾਰਾ ਖਿਲਕਾ ਪਾਇਆ ਹੋਇਆ ਸੀ, ਬਨਾਰਸੀ ਦੁਪੱਟਾ ਨਾਗਵਾਲ ਦਿੱਤਾ ਹੈ, ਕੰਨ ਕੋਲ ਲਟਕਦਾ ਸੀਗਾ। ਦੇਖ ਲਓ ਜਿਹੜੇ ਮੁਸਲਮਾਨ ਫਕੀਰ ਨੇ ਇਹਨਾਂ ਦਾ ਸਿਰ ਵਿੱਚੋਂ ਨੰਗਾ ਹੁੰਦਾ। ਤੁਸੀਂ ਦੇਖਿਆ ਨੀ ਗੁਰੂ ਨਾਨਕ ਦੇਵ ਮਹਾਰਾਜ ਗਏ ਨੇ ਫਕੀਰਾਂ ਕੋਲ, ਉਹ ਸਾਰੇ ਪੱਠੇ ਹੋ ਕੇ ਆ ਗਏ, ਉਵੇਂ ਹੀ ਨੇ ਲਿਬਾਸ ਉਹਨਾਂ ਦੇ, ਦੁੱਧ ਦਾ ਕਟੋਰਾ ਜਿਹਾ ਭਰ ਕੇ ਮੂਹਰੇ ਖੜ ਗਏ, ਮਹਾਰਾਜ ਜੀ ਖੁੰਡ ਤੇ ਬੈਠੇ ਨੇ। ਕਹਿੰਦੇ ਇੱਥੇ ਤਾਂ ਲੋੜ ਹੀ ਨੀ, ਬਹੁਤ ਪੀਰ ਨੇ। ਕਹਿੰਦੇ ਠੀਕ ਹੈ ਰਹੋ, ਤੁਹਾਨੂੰ ਕੋਈ ਟਾਉਂਦਾ ਪੀਰਾਂ ਨੂੰ? ਬਗਲ ਚੋਂ ਕੱਢ ਕੇ ਚਵੇਲੀ ਰਾਹੁਲ ਉੱਤੇ ਰੱਖ ਦਿੱਤਾ। ਕਹਿੰਦੇ ਇਸ ਤਾਂ ਸਾਰਿਆਂ ਦੇ ਉੱਤੇ ਆ, ਇਹਦਾ ਥੱਲੇ ਥੱਲੇ ਹੀ ਨੇ ਗੱਲਾਂ ਜਿਹੜੀਆਂ ਸ਼ਕਤੀਆਂ ਬਖਤੀਆਂ ਜੀਆਂ ਨੇ। ਆਹ ਇਸ ਤਰ੍ਹਾਂ ਇਹਨਾਂ ਵਿਚਾਰਾ ਘੂਰਤਾ ਮਰਦਾਨਾ ਆ ਗਿਆ, ਚਰਨਾਂ ਤੇ ਡਿੱਪਿਆ। ਕਹਿੰਦਾ ਮਹਾਰਾਜ ਜੀ ਉਹ ਨੀ ਪਾਣੀ ਪਿਲਾਉਂਦਾ। ਕਹਿੰਦੇ ਕੀ ਕਹਿੰਦਾ ਉਹ? ਉਹ ਇਉਂ ਕਹਿੰਦਾ ਬਈ ਤੂੰ ਮੁਸਲਮਾਨ ਹੋ ਕੇ ਹਿੰਦੂ ਦਾ ਮਰੀਜ਼ ਕਿਉਂ ਬਣਿਆ? ਕਹਿੰਦੇ ਹਾਂ ਭਾਈ ਮਰਦਾਨਿਆ, ਇਹ ਜਿਹੜੀ ਦਵਾਇਤ ਹੈ ਇਹ ਗਿਆਨ ਸੇ ਜਾਤੀ ਆ, ਵਰਨਾ ਨਹੀਂ ਜਾਏਗੀ। ਠੀਕ ਹੈ ਸ਼ਕਤੀ ਉਹਦੇ 'ਚ ਹੋਗੀ, ਪਰ ਉਹਦੇ 'ਚ ਸ਼ਾਂਤੀ ਨਹੀਂ ਆਈ। ਸ਼ਾਂਤੀ ਗਿਆਨ 'ਚ ਹੈ, ਸ਼ਕਤੀ 'ਚ ਸ਼ਾਂਤੀ ਨਹੀਂ ਹੈ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦੇ ਫੇਰ ਜਾ, ਪਾਣੀ ਤਾਂ ਉੱਥੇ ਹੀ ਹੈ, ਮਿਹਨਤ ਕਰ ਲਈ ਹੋਰ ਕੀ ਹੈ। ਇਹ ਜਿਹੜੇ ਰਖਾਲੂ ਲੋਕ ਹੁੰਦੇ ਨੇ ਮਿਹਨਤ ਵੀ ਨਹੀਂ ਬਣਦੇ ਹੁੰਦੇ, ਮਿਹਨਤ ਬਣਦੇ ਨਹੀਂ ਇਹ ਬਸ, ਕਿਉਂ ਹੰਕਾਰ ਹੁੰਦਾ ਨਾ ਅੰਦਰ ਤਪੱਸਿਆ ਦਾ। ਮਰਦਾਨਾ ਫੇਰ ਗਿਆ ਵਿਚਾਰਾ, ਕਹਿੰਦਾ ਫਕੀਰ ਸਾਹਿਬ ਪੜਾ ਦੇ ਪਾਣੀ, ਰੱਬ ਦਾ ਬੰਦਾ ਛਾ ਮਰਦਾ, ਤੂੰ ਰੱਬ ਦਾ ਫਕੀਰ ਹੈ, ਰੱਬ ਦੀ ਖਲਕਤ ਤੇ ਰਹਿਮ ਕਰ। ਕਹਿੰਦਾ ਚੁੱਪ ਕਰਕੇ ਥੱਲੇ ਉੱਤਰ ਜਾ, ਜਾਣਦਾ ਮੈਨੂੰ। ਮਰਦਾਨਾ ਵਿਚਾਰਾ ਜੰਗਲਾਂ ਦੇ ਵਿੱਚ ਰਹਿਣ ਵਾਲਾ ਹਾਰਿਆ ਪਿਆ ਸੀ, ਕਿਤੇ ਰੋਟੀ ਮਿਲਦੀ ਸੀ ਵਿਚਾਰੇ ਨੂੰ, ਉਤਰਿਆ ਫਿਰ ਚਰਨਾਂ 'ਚ ਡਿੱਪਿਆ। ਕਹਿੰਦਾ ਮਹਾਰਾਜ ਜੀ ਉਹ ਨਹੀਂ ਪਿਲਾਉਂਦਾ। ਕਹਿੰਦੇ ਹੁਣ ਤੂੰ ਕੈੜਾ ਹੋਈ ਥੋੜ੍ਹਾ ਜਿਹਾ। ਫਿਰ ਚਲੇ ਗਿਆ ਮਰਦਾਨਾ ਹੁਕਮ ਮੰਨ ਕੇ। ਕਹਿੰਦਾ ਤੈਨੂੰ ਰੱਬ ਫਕੀਰ ਕਿਹਨੇ ਬਣਾਇਆ ਤੂੰ ਪਾਣੀ ਨਹੀਂ ਪਿਲਾਉਂਦਾ? ਕਹਿੰਦਾ ਤੂੰ ਚੁੱਪ ਕਰਕੇ ਉਤਰ ਜਾ ਇੱਥੋਂ। ਜੀ ਆ ਗਿਆ ਮਰਦਾਨਾ ਤਾਂ ਮਹਾਰਾਜ ਦੇ ਚਰਨਾਂ 'ਤੇ ਡਿੱਪਿਆ, ਰੋਣ ਲੱਗ ਗਿਆ। ਕਹਿੰਦਾ ਮਹਾਰਾਜ ਜੀ ਹੁਣ ਤਾਂ ਬਸ ਗਈ ਗੱਲ, ਹੁਣ ਤਾਂ ਇੱਥੇ ਕਿਸੇ ਨੇ ਖੱਪਣ ਨੂੰ ਵੀ ਨਹੀਂ ਪਾਉਣਾ ਪਹਾੜਾਂ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਮਰਦਾਨਿਆ ਅਰਦਾਸ ਨਾ ਹੋ, ਤੂੰ ਰੋ ਨਾ। ਸੋਟੀ ਦੀ ਮਹਾਰਾਜ ਜੀ ਦੇ ਕੋਲ ਸੋਟੀ ਪਹਾੜ ਦੇ ਜੜਾਂ 'ਚ ਮਾਰੀ ਹੁੱਜ, ਉਹ ਬਹੁਤ ਉੱਚਾ ਜਿੱਥੇ ਪਾਣੀ ਹੈ, ਉਹ ਜਾਂ ਹੁੱਜ ਲੱਗੀ। ਹਾਲਾਂਕਿ ਜਿਹੜਾ ਪੱਥਰ ਕਠੋਰ ਹੁੰਦਾ ਹੈ, ਉਹ ਸੋਟੀ ਦੇ ਨਾਲ ਗਲੀ ਹੋ ਗਈ ਵਿੱਚ ਉਸਦੇ ਪੱਥਰ 'ਚ, ਉਹ ਪਾਣੀ ਦੀ ਧਾਰ ਨਿਕਲਣ ਲੱਗ ਗਈ ਵਿੱਚੋਂ। ਕਹਿੰਦੇ ਮਰਦਾਨਿਆ ਰੋ ਨਾ ਬਈ ਤੂੰ, ਉਹ ਪਰਮੇਸ਼ਰ ਨੇ ਪਾਣੀ ਕੱਲਿਆ, ਉੱਠ ਕੇ ਪਾਣੀ ਪੀ ਦੂ। ਮਰਦਾਨਾ ਉੱਠਿਆ, ਮੁੰਜਲਾ ਪਾਣੀ ਪੀਣਾ ਸ਼ੁਰੂ ਕਰਿਆ, ਮੂੰਹ ਧੋਤਾ ਬੈਠ ਗਿਆ। ਉਹ ਜਿਹੜਾ ਹੰਕਾਰੀ ਸੀ ਉੱਤੇ ਬਲੀ ਕਧਾਰੀ ਸ਼ਕਤੀ ਰੱਖਦਾ ਸੀ, ਪਰ ਉਹਨੂੰ ਸ਼ਾਂਤੀ ਨਹੀਂ ਸੀ। ਸ਼ਾਂਤੀ ਆ ਤਾਂ ਗੁਰੂ ਕੋਲੋਂ ਆਵੇਗੀ, ਆ ਬ੍ਰਹਮਗਿਆਨੀ ਮਹਾਤਮਾ ਕੋਲੋਂ ਮਿਲੇਗੀ। ਤਾਂ ਫਿਰ ਉਹਨੇ ਸੋਚਿਆ ਵੀ ਜਿਹੜੇ ਬੈਠੇ ਨੇ ਵੀ ਕੋਈ ਕਲਾ ਵਾਲੇ ਨੇ, ਇਹਨਾਂ ਨੇ ਮੇਰਾ ਪਾਣੀ ਖਿੱਚ ਲਿਆ, ਹੁਣ ਉਹ ਕਰਦੇ ਹਾਂ ਇਹਨਾਂ ਦੇ ਉੱਤੇ ਪੱਥਰ ਸਿੱਟ ਕੇ ਇਹਨਾਂ ਨੂੰ ਮਾਰ ਦਿੰਦੇ ਹਾਂ। ਹੁਣ ਤਾਂ ਦੱਸੋ ਕੀ ਕਰੂਗੀ ਤਪੱਸਿਆ? ਜਿਹੜਾ ਰੱਬ ਦੀ ਖਲਕਤ ਨੂੰ ਇਹ ਮਾਰਦਾ, ਉਸਦਾ ਮਨ ਕਿਵੇਂ ਇਕਾਗਰ ਹੋ ਜਾਊਗਾ? ਸ਼ਕਤੀ ਰੱਖਦਾ ਸੀ, ਹਜ਼ਾਰਾਂ ਮਨ ਦਾ ਪੱਥਰ ਤੋੜ ਕੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਵਾਲੇ ਮਰਦਾਨੇ ਸਮੇਤ ਬੈਠੇ ਸੀ ਉੱਧਰ ਨੂੰ ਰੋੜਤਾ। ਪਹਾੜਾਂ ਦੇ ਵਿੱਚ ਕੀ ਬਿਆਰ ਕੇਲੋਂ ਦੇ ਦਰਖਤ ਹੁੰਦੇ ਹਨ, ਬਹੁਤ ਬੜੇ ਬੜੇ ਭਾਰੇ, ਆਉਂਦਾ ਹੁਣ ਭੰਨਦਾ ਉਹਨਾਂ ਨੂੰ, ਖੜਕਾ ਸੁਣਦਾ, ਖੜਕਾ ਦਾ ਪਹਾੜਾਂ ਦੇ ਵਿੱਚ ਪਾਣੀ ਦਾ ਵੀ ਬਹੁਤ ਸੁਣਦਾ ਹੁੰਦਾ, ਪਾਣੀ ਦਾ ਖੜਕਾ ਦੇਖ ਲਿਓ ਕਿ ਉਹ ਬੱਟਿਆਂ ਦੇ ਵਿੱਚ ਹੀ ਲੱਗਦਾ ਆਉਂਦਾ ਨਾ। ਜਿਵੇਂ ਪੌਂਟੇ ਸਾਹਿਬ ਕਲਗੀਧਰ ਮਹਾਰਾਜ ਜੀ ਗਏ ਸੀ, ਉਹ ਜਮਨਾ ਸੀ ਜਿਹੜੀ, ਉਹ ਖੜਕਾ ਕਰਦੀ ਸੀ, ਉਹ ਕਵੀ ਕਹਿੰਦੇ ਜੀ ਇਹ ਬਿਰਤੀ ਨਹੀਂ ਟਿਕਣ ਦਿੰਦੀ, ਮਹਾਰਾਜ ਕਹਿੰਦੇ ਚੁੱਪ ਕਰਕੇ ਜਾਇਆ ਕਰ ਇੱਥੋਂ, ਖੜਕਾ ਕਰਨ ਹਟ ਗਈ। ਆਹ ਇਸ ਤਰ੍ਹਾਂ ਦੇ ਨਾਲ ਹੈ। ਤਾਂ ਫਿਰ ਮਰਦਾਨਾ ਨੇ ਜਦ ਦੇਖਿਆ ਤਾਂ ਵੀ ਇਹ ਨਹੀਂ ਛੱਡੇਗਾ ਹੁਣ ਪਹਾੜ, ਕਹਿੰਦਾ ਮਹਾਰਾਜ ਜੀ ਪਰੇ ਹੋ ਜਾਓ, ਪਹਾੜ ਆਉਂਦਾ ਉੱਤੇ ਆਪਣੇ ਡਿੱਗੇਗਾ ਆ ਕੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਡਰਨਾ ਬਈ, ਤੇਰੇ ਸਿਰ ਤੇ ਤਾਂ ਡਾਢੇ ਦਾ ਹੱਥ ਹੈ, ਤੂੰ ਕਰਤਾਰ ਦੇ ਰੰਗ ਦੇਖ ਕੀ ਵਰਤਦੇ ਨੇ। ਉਹ ਕਹਿੰਦੇ ਨੇ ਮਹਾਰਾਜ ਜੀ ਬੈਠਾ ਰਹਿ ਨੀ ਡਰਨਾ,
ਦੇਖ ਮਰਦਾਨਿਆ ਰੰਗ
ਬੈਠਾ ਰਹਿ ਦੇਖ ਪਰਮੇਸ਼ਰ ਨੂੰ ਕੀ ਪਾਉਂਦਾ। ਪੱਥਰ ਆਉਂਦਾ ਮਾਰੋ ਮਾਰ ਕਰਦਾ, ਜਦ ਨੇੜੇ ਆਇਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਜਾ ਹੱਥ ਅੱਗੇ ਕਰਿਆ। ਆ ਕਠੋਰ ਪੱਥਰ ਜਦ ਨੇੜੇ ਆਇਆ, ਮਰਦਾਨਾ ਤਾਂ ਥੱਲੇ ਨੂੰ ਹੋ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਜਾ ਲਾਤਾ ਉਸ ਪੱਥਰ ਨੂੰ, ਹਾਲਾਂਕਿ ਠੋਸ ਹੁੰਦਾ ਪੱਥਰ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪੰਜਾ ਲੱਗਣ ਸੇ ਕਰਤਾ ਹੁੰਦਾ, ਇੱਕ ਕਿਰਤ ਹੁੰਦੀ ਆ। ਸਾਰਾ ਪੰਜਾ ਪੱਥਰ ਦੇ ਵਿੱਚ ਖੁੱਭ ਗਿਆ, ਜਾਣੀ ਕਠੋਰਪਣਾ ਛੱਡ ਦਿੱਤਾ ਪੱਥਰ ਨੇ ਗੁਰੂ ਨਾਨਕ ਦੇਵ ਮਹਾਰਾਜ ਦੀ ਪੰਜੇ ਦੀ ਸੰਗਤ ਕਰਕੇ। ਇਸ ਤਰ੍ਹਾਂ ਦੇ ਨਾਲ ਉਹ ਪੱਥਰ, ਹਾਲਾਂਕਿ ਪੱਥਰ ਨਾਲ ਉਹ ਪੱਥਰ ਟੁੱਟਿਆ ਆਇਆ ਫਿਰ ਜੁੜਦਾ ਨਹੀਂ ਹੁੰਦਾ ਹੈ, ਉੱਥੇ ਹੀ ਜੁੜ ਗਿਆ, ਨਾਲ ਹੀ ਉੱਥੇ ਹੀ ਖੜਾ। ਅਸੀਂ ਤਾਂ ਨਹੀਂ ਦਰਸ਼ਨ ਕਰੇ, ਹੋਰ ਸੰਗਤਾਂ ਜਾਂਦੀਆਂ, ਹੁਣ ਤਾਂ ਪਾਕਿਸਤਾਨ ਚ ਆ ਗਿਆ ਉਹ ਗੱਲ। ਉਹ ਇਸ ਤਰ੍ਹਾਂ ਨਾਲ ਉਹ ਪੰਜਾ ਉਸੇ ਤਰ੍ਹਾਂ, ਬਹੁਤ ਹਕੂਮਤ ਆ ਉਸਨੂੰ ਵੀ ਇਹ ਦੇਖੀਏ ਕਿੱਥੇ ਖਦਾਈਆਂ, ਵੱਢ ਵੱਢ ਕੇ ਦੇਖਦੇ ਰਹੇ ਪੱਥਰ ਨੂੰ, ਉਹ ਪੰਜਾ ਉਸੇ ਤਰ੍ਹਾਂ ਹੀ ਗਾਹਾਂ ਨੂੰ ਜਾਈ ਜਾਂਦਾ ਕਰੋ। ਉਹ ਇਸ ਤਰ੍ਹਾਂ ਦੇ ਨਾਲ ਉਹ ਜਦ ਪੱਥਰ ਵੀ ਕੋਈ ਮਾਰ ਨਾ ਕਰ ਸਕਿਆ ਤਾਂ ਫਿਰ ਉਹਦਾ ਅਹੰਕਾਰ ਟੁੱਟਿਆ, ਜਿਹੜਾ ਉੱਤੇ ਬੈਠਾ ਸੀਗਾ ਅਹੰਕਾਰੀ। ਸ਼ਕਤੀ ਜ਼ਰੂਰ ਰੱਖਦਾ ਸੀ ਪਰ ਉਹਨੂੰ ਆਤਮਾ ਦਾ ਗਿਆਨ ਨਹੀਂ ਸੀ, ਸ਼ਾਂਤੀ ਨਹੀਂ ਸੀ ਉਸਨੂੰ। ਆਉਂਦਾ ਹੁਣ ਉਤਰਿਆ ਥੱਲੇ ਨੂੰ, ਖਿਲਕਾ ਘੜੀਸੀ ਆਉਂਦਾ ਹੁਣ। ਮਹਾਰਾਜ ਜੀ ਬੈਠੇ ਨੇ, ਹੱਥ ਬੰਨ ਕੇ ਸਾਹਮਣੇ ਖੜ ਗਿਆ, ਸਿਜਦਾ ਕੀਤਾ। ਮੈਂ ਲੱਗਿਆ ਫਕੀਰ ਸਾਂਝ ਮੇਤੇ ਹੋ ਗਈ ਗਲਤੀ, ਮੈਂ ਆਪਦੇ ਬੰਦੇ ਨੂੰ ਦੁੱਖ ਦਿੱਤਾ, ਪਾਣੀ ਨਹੀਂ ਪਿਲਾਇਆ, ਮੇਰਾ ਜੀਵਨ ਆ ਪਾਣੀ, ਹੁਣ ਮੇਰਾ ਜੀਵਨ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੈਨੂੰ ਫਕੀਰ ਕਿਹਨੇ ਬਣਾਇਆ? ਇਹ ਜਿਹੜੇ ਸ਼ਕਤੀਆਂ ਵਾਲੇ ਹੁੰਦੇ ਨੇ ਆਪੇ ਹੀ ਫਕੀਰ ਬਣੇ ਹੁੰਦੇ ਨੇ, ਜਿਹੜਾ ਗੁਰੂ ਵਾਲਾ ਨਾ, ਗੁਰੂ ਵਾਲੇ ਦੇ ਵਿੱਚ ਨਹੀਂ ਇਹ ਗੱਲ ਹੋਵੇਗੀ, ਗੁਰੂ ਨੇ ਉਹ ਪਹਿਲਾਂ ਹੀ ਕੱਢ ਦੇਣੀ ਆ ਉਸ ਨੂੰ। ਆਹ ਇਸ ਤਰ੍ਹਾਂ ਦੇ ਨਾਲ ਕਹਿੰਦਾ ਮਹਾਰਾਜ ਜੀ ਵਿੱਚ ਗਲਤੀ ਹੋ ਗਈ। ਕਹਿੰਦੇ ਫਿਰ ਤੂੰ ਘਰ ਬਾਰ ਛੱਡ ਕੇ ਪਹਾੜ ਦੇ ਉੱਤੇ ਰਹਿਣਾ, ਇੰਨੀ ਤਪੱਸਿਆ ਕਰੀ ਹੈ, ਤੈਨੂੰ ਅਜੇ ਤੇਰੇ ਗਿਆਨ ਚਕਸ਼ੂ ਨਹੀਂ ਖੁੱਲੇ, ਤੂੰ ਦਵਾਇਤ ਦੇ ਵਿੱਚ ਫਿਰਦਾ ਗੇੜੇ ਖਾਂਦਾ। ਉਹ ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰੇ ਤੇ। ਕਹਿੰਦੇ ਠੀਕ ਹੈ, ਬੰਦਗੀ ਤਾਂ ਤੂੰ ਕਰਦਾ, ਹਾਂ ਸਹਿਤ ਕਰਦਾ, ਦਵਾਇਤ ਸਹਿਤ ਕਰਦਾ, ਦਵਾਇਤ ਨਹੀਂ ਤੇਰੇ ਅੰਦਰ ਆਏ, ਮੈਂ ਪੂਰੀ ਨਹੀਂ ਖਾਧੀ ਉਹ। ਖੈਰ ਇਸ ਤਰ੍ਹਾਂ ਦੇ ਨਾਲ ਫਿਰ ਬਈ ਫਕੀਰ ਦਾ ਤਾਂ ਇਹ ਫਰਜ਼ ਹੁੰਦਾ। ਗੁਰੂ ਸਾਹਿਬ ਨੇ ਉੱਥੇ ਸ਼ਬਦ ਉਚਾਰਨ ਕੀਤਾ, ਅੱਬਲ ਹੋ ਨੂਰ ਪਾਇਆ, ਉਹਨਾਂ ਦਾ ਹੀ ਮਜ਼ਬ ਦਾ ਸ਼ਬਦ ਹੈ ਜਿਹੜਾ, ਅੱਬਲ ਹੋ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ, ਕੌਣ ਭਲੇ ਕੌਣ ਮੰਦੇ। ਉਹ ਸਾਰੀ ਦੁਨੀਆਂ ਨੂਰ, ਰੱਬ ਦਾ ਉਹ ਨੂਰ ਕਹਿੰਦੇ ਨੇ, ਆਪਾਂ ਕਹਿੰਦੇ ਨੇ ਆਤਮਾ, ਉੱਥੋਂ ਸਾਰਾ ਸੰਸਾਰ ਪੈਦਾ ਹੋਇਆ, ਤੇਰੇ ਅੰਦਰ ਅਜੇ ਦਵਾਇਤ ਫਸੀ ਪਈ ਹੈ, ਤੂੰ ਸਾਰਿਆਂ ਦੇ ਵਿੱਚ ਰੱਬ ਨਹੀਂ ਦੇਖਦਾ, ਬੜੋ ਪ੍ਰੇਮ ਨਾਲ ਤੇਰੇ ਅੰਦਰ ਤਾਂ ਦੂਜਾਪਣ ਹੈ, ਤੇਰੇ ਅੰਦਰ ਤਾਂ ਦੁਆਇਤ ਹੈ, ਤੇਰੇ ਅੰਦਰ ਤਾਂ ਹੰਗਤਾ ਮਮਤਾ ਹੈ, ਤੈਨੂੰ ਸ਼ਾਂਤੀ ਕੈਸੇ ਆ ਜਾਵੇ? ਸਾਰਾ ਹੰਕਾਰ ਦੂਰ ਹੋ ਗਿਆ, ਚਰਨਾਂ ਤੇ ਡੇਪਿਆ, ਕਹਿੰਦੇ ਇਉਂ ਕਰਿਆ ਕਰ, ਜਿੱਥੇ ਤੂੰ ਬੰਦਗੀ ਕਰਦਾ ਨਾ ਪਰਮੇਸ਼ਰ ਦੀ ਦਵਾਇਤ ਦੀ ਪੂੜੀ ਖਾਇਆ ਕਰ, ਨਾਲ ਤੇਰੀ ਦਵਾਇਤ ਨਸ਼ਟ ਹੋ ਜਾਵੇਗੀ। ਜਦ ਦਵਾਇਤ ਨਸ਼ਟ ਹੋਊਗੀ ਤੈਨੂੰ ਇੱਕੋ ਹੀ ਦਿਖਣ ਲੱਗ ਜਾਏਗਾ, ਜਿਹੜੀ ਤੇਰੀ ਫਕੀਰੀ ਦਾ ਹਰਜਵਾ ਨਾ ਉਹ ਅਦਾ ਹੋ ਜਾਵੇਗਾ। ਫਕੀਰ ਦਾ ਸਿੱਖ ਦਾ ਮਜ਼ਲ ਕੀ ਹੈ? ਮਜ਼ਲ ਇਖਦੀ ਹੈ ਵੀ ਜਦੇ ਆਤਮਾ ਦੇ ਵਿੱਚ ਚੱਲਿਆ ਜਾਵੇਗਾ, ਜਿਹੜੀ ਚੀਜ਼ ਦੇ ਵਿੱਚ ਇਹਦਾ ਮਨ ਰਹਿੰਦਾ ਹੁੰਦਾ ਉਹੀ ਫਿਰ ਇਹ ਸਾਰੇ ਦੇਖਦਾ ਹੁੰਦਾ। ਜੇ ਉਰੇ ਹੈ ਤਾਂ ਫਿਰ ਨਹੀਂ ਦਿਖੇਗੀ ਉਹ ਗੱਲ। ਜੈਸੇ ਨਾਮਦੇਵ ਜੀ ਹੋਏ ਨੇ, ਉਹਨਾਂ ਨੂੰ 72 ਦਫ਼ਾ ਸਰਗੁਣ ਸਰੂਪ ਦੇ ਵਿੱਚ ਵਿਸ਼ਨੂੰ ਭਗਵਾਨ ਨੇ ਦਰਸ਼ਨ ਦਿੱਤੇ, ਪਰ ਅਜੇ ਉਹ ਆਤਮਦਰਸ਼ੀ ਨੇ ਸਨ। ਆਤਮਦਰਸ਼ ਤਾਂ ਕੋਈ ਹੋਰ ਹੈ, ਸ਼ਕਤੀ ਹੋ ਜਾਣੀ ਕੋਈ ਹੋਰ ਗੱਲ ਹੈ। ਖੈਰ ਇਸ ਤਰ੍ਹਾਂ ਦੇ ਨਾਲ ਆਪਣੇ ਕਾਰੋਬਾਰ ਗ੍ਰਸਤ ਦੇ ਵਿੱਚ ਰਹਿੰਦੇ ਨੇ, ਤਾਂ ਮਹਾਤਮਾ ਦੀ ਮੰਡਲੀ ਆ ਗਈ ਹੈ। ਸਾਰੀ ਆਤਮਦਰਸ਼ੀ ਮਹਾਤਮਾ ਜਿਹੜੇ, ਜਿਵੇਂ ਗੁਰੂਆਂ ਵੇਲੇ ਗੁਰਸਿੱਖ ਹੁੰਦੇ ਸੀ ਆਤਮਦਰਸ਼ੀ ਬਹੁਤ। ਆਤਮਦਰਸ਼ੀ ਉਹਨੂੰ ਕਹਿੰਦੇ ਜਿਹੜਾ ਆਤਮਾ ਦਾ ਦਰਸ਼ਨ ਕਰਦਾ, ਸਾਰੇ ਸਰੀਰਾਂ ਦੇ ਅੰਦਰ ਆਤਮਾ। ਆਤਮਦਰਸ਼ੀ ਆਤਮਾ ਨੂੰ ਦੇਖਦਾ ਹੁੰਦਾ, ਜਿਹੜਾ ਦਵਾਇਤਵਾਦੀ ਉਹ ਦਵਾਇਤ ਦੇਖਦਾ, ਉਹ ਦੂਆ ਦੇਖਦਾ, ਉਹਦੇ ਦੋ ਅੱਖਾਂ ਨੇ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ। ਉਹ ਮਹਾਤਮਾ ਆ ਕੇ ਉਹ ਕਿਉਂ ਜਲ ਪਾਣੀ ਛਕਾਉਂਦਾ ਹੁੰਦਾ ਸੀ? ਨਾਮਦੇਵ ਸਾਰੇ ਹੀ ਭਗਤ ਛਕਾਉਂਦੇ ਰਹੇ ਨੇ, ਜਿਵੇਂ ਅੱਜ ਕੱਲ੍ਹ ਗੁਰੂ ਘਰ ਦੇ ਵਿੱਚ ਗੁਰੂ ਕੇ ਲੰਗਰ ਚੱਲਦੇ ਨੇ। ਤਾਂ ਮਹਾਤਮਾ ਬੈਠੇ ਸਨ, ਉਹਨਾਂ ਨੂੰ ਪਤਾ ਸੀ ਸਭ ਗੱਲਾਂ ਬਾਤਾਂ ਤੋਂ ਉਹਨਾਂ ਨੇ ਅਨੁਭਵ ਕਰ ਲਿਆ ਵੀ ਨਾਮਦੇਵ ਅਜੇ ਉੱਥੇ ਨਹੀਂ ਪਹੁੰਚਿਆ ਜਿੱਥੇ ਮੁਕੰਮਲ ਵਸਦਾ, ਜਿਹੜਾ ਸਰਗੁਣ ਸਰੂਪ ਆ ਵਿਛੜ ਜੂਗਾ। ਜਦ ਇਹ ਨਿਰਗੁਣ ਦੇ ਵਿੱਚ ਚਲਿਆ ਗਿਆ ਫਿਰ ਵਿਛੜਨਾ ਨਹੀਂ ਹੈ। ਬਸ ਦੱਸਦੇ ਨੇ ਅੰਤਰ ਆਤਮੇ ਜੋ ਮਿਲੇ, ਮਿਲਿਆ ਕਈ ਹੈ ਸੋਏ। ਜਦ ਇਹ ਅੰਤਰ ਆਤਮੇ ਪਰਮੇਸ਼ਰ ਨੂੰ ਮਿਲ ਜਾਏਗਾ ਫਿਰ ਵਿਛੜੇਗਾ ਨਹੀਂ, ਬਸ ਉਹਦੇ ਚ ਲੈ ਹੋ ਜਾਵੇਗਾ। ਜਿਹੜਾ ਵਾਰ ਸਰਗੁਣ ਹੈ ਉਹ ਵਿਛੜ ਜਾਏਗਾ। ਹੁਣ ਸਰਗੁਣ ਸਰੂਪ ਬੜੇ ਮਹਾਰਾਜ ਜੀ ਦਾ ਵਿਛੜ ਗਿਆ ਆਪਣੇ ਕੋਲ, ਉਹ ਜਿਹੜਾ ਉਹਨਾਂ ਦਾ ਨਿਰਗੁਣ ਸਰੂਪ ਆ ਉਹ ਨਹੀਂ ਵਿਛੜਿਆ। ਦੋ ਸਰੂਪ ਹੁੰਦੇ ਨੇ, ਇੱਕ ਸਰਗੁਣ ਹੁੰਦਾ ਇੱਕ ਨਿਰਗੁਣ ਹੁੰਦਾ, ਹੁੰਦੇ ਨੇ ਉਹਦੇ। ਸਰਗੁਣ ਤਾਂ ਉਹ ਤਾਂ ਧਾਰਦਾ ਦੁਨੀਆਂ ਦੇ ਭਲੇ ਵਾਸਤੇ, ਜਾਂ ਪਾਪਾਂ ਨੂੰ ਦੂਰ ਕਰਨਾ ਹੋਵੇ, ਜਾਂ ਦੁਨੀਆਂ ਨੂੰ ਰੋਂਦੀ ਨੂੰ ਉਸਾਉਣ ਵਾਸਤੇ ਆਉਂਦੇ ਨੇ, ਇਸ ਤਰ੍ਹਾਂ ਦਾ ਹੁੰਦਾ। ਉਹ ਮਹਾਤਮਾ ਬੈਠੇ ਨੇ, ਇੱਕ ਘੁਮਾਰ ਜਾਤੀ ਦਾ ਮਹਾਤਮਾ ਸੀ ਵਿੱਚ। ਸਾਰੀਆਂ ਜਾਤੀਆਂ ਹੁੰਦੀਆਂ ਨੇ, ਜਾਤੀ ਦੇ ਕੰਮਕਾਰ ਕਰਨ ਦਾ ਇੱਕ ਕਲਪੀ ਹੋਈਆਂ ਨੇ ਇਹ, ਉੱਥੇ ਜਾਤਵਾਦ ਨਹੀਂ ਹੈ। ਉਹ ਇਸ ਤਰ੍ਹਾਂ ਦੇ ਨਾਲ ਇੱਕ ਮਹਾਤਮਾ ਦੀ ਹਸਮੁਖ, ਜਿਵੇਂ ਆਪਣੇ ਛੋਟੇ ਮਹਾਰਾਜ ਜੀ ਨੇ ਦੇਖ ਲਓ, ਹੱਸਦੇ ਹੀ ਰਹਿੰਦੇ ਨੇ, ਹਸਾ ਦਿੰਦੇ ਨੇ। ਹਸਾਵੇਗਾ ਕੌਣ? ਬ੍ਰਹਮ ਗਿਆਨੀ, ਦੂਆ ਨਹੀਂ ਕੋਈ ਹਸਾ ਸਕਦਾ। ਜਦ ਆਪਣੇ ਵੱਡੇ ਮਹਾਰਾਜ ਜੀ ਬਿਮਾਰ ਹੋ ਜਾਂਦੇ ਹੁੰਦੇ ਸਨ, ਬੁਖਾਰ ਬੁਖੁਰ ਚੜ੍ਹ ਜਾਂਦਾ ਸਰੀਰ ਨੂੰ, ਆਤਮਾ ਨੂੰ ਤਾਂ, ਆਤਮਾ ਦੇ ਵਿੱਚ ਤਾਂ ਕੋਈ ਵਸਤੂ ਜਾਂਦੀ ਨਹੀਂ ਨਾ ਸਰੀਰ ਦੀ ਹੈ ਜਿਹੜੀ, ਤੇ ਛੋਟੇ ਮਹਾਰਾਜ ਕਹਿੰਦੇ ਚਲੋ ਆਪਾਂ ਸੰਤਾਂ ਨੂੰ ਹਸਾ ਕੇ ਆਈਏ, ਸੰਤਾਂ ਨੂੰ ਹਸਾ ਕੇ ਆਈਏ। ਚਲੇ ਜਾਂਦੇ ਸਨ, ਕੁਰਸੀ ਡਾਂਦੇ ਬੈਠ ਜਾਂਦੇ ਸੀ, ਐਸੀ ਗੱਲ ਕਰਦੇ ਨੀ, ਸੰਤ ਮਹਾਰਾਜ ਉੱਠ ਕੇ ਬੈਠ ਕੇ ਹੱਸਣ ਲੱਗ ਜਾਂਦੇ ਸੀ, ਕਹਿੰਦੇ ਬੁਖਾਰ ਲਾਇਆ ਸੀ ਸੰਤਾਂ ਦਾ ਸੀ। ਇਸ ਤਰ੍ਹਾਂ ਹੁੰਦਾ ਹਸਮੁੱਖ ਮਹਾਤਮਾ ਨੇ। ਹੱਸਦਾ ਕੌਣ ਹੈ? ਹੱਸਦਾ ਆਤਮਾ ਹਮੇਸ਼ਾ, ਦੇਖ ਲਓ ਹਮੇਸ਼ਾ ਆਤਮਾ ਖਿੜਿਆ ਰਹੇਗਾ। ਮਹਾਂਪੁਰਸ਼ ਕਿਉਂ ਖਿੜੇ ਰਹਿੰਦੇ ਨੇ ਹਮੇਸ਼ਾ? ਉਹ ਪਦਾਰਥਵਾਦੀ ਨਹੀਂ ਹੁੰਦੇ ਹਨ, ਪਦਾਰਥ ਨਹੀਂ ਹੱਸਣ ਦਿੰਦਾ ਆਪਾਂ ਨੂੰ। ਪਦਾਰਥ ਦਾ ਸੁਭਾਵ ਹੈ ਨਾ ਰਾਗ ਅਰ ਦੁਆਇਸ਼ ਅਤ੍ਰਿਪਤੀ, ਉੱਥੇ ਇਹ ਗੱਲ ਹੈ ਨਹੀਂ। ਆਹ ਇਸ ਤਰ੍ਹਾਂ ਦੇ ਨਾਲ ਇੱਕ ਹਸਮੁੱਖ ਮਹਾਤਮਾ ਸੀਗਾ, ਕਹਿਣ ਲੱਗੇ ਵੀ ਇਉਂ ਕਰ ਘੁਮਾਰ ਜਾਤੀ ਦੇ ਨੂੰ। ਇਹ ਸਾਰੇ ਮਹਾਤਮਾ ਨੂੰ ਪਰਖ ਕੇ ਦੇਖ, ਇਹਨਾਂ ਦੇ ਵਿੱਚ ਕੋਈ ਪਿੱਲਾ ਤਾਂ ਨਹੀਂ ਹੈ, ਤੁਹਾਨੂੰ ਘੜੇ ਪਰਖਣ ਦੀ ਜਾਚ ਹੈ, ਆਪੋ ਆਪਣੀ ਜਾਚ ਹੁੰਦੀ ਆ ਕੰਮਾਂ ਦੀ। ਅਸੀਂ ਜ਼ਿਮੀਂਦਾਰ ਲੋਕ ਹਾਂ, ਅਸੀਂ ਜਦ ਸਿੰਜ ਕੇ ਧਰਤੀ ਨੂੰ ਵਾਹ ਕੇ ਸਵਾਗਾਂਗੇ ਨਾ, ਅਸੀਂ ਜਾਣ ਜਾਂਦੇ ਹਾਂ ਵੀ ਹੁਣ ਇਹ ਬੀਜ ਦੇ ਲਾਇਕ ਹੋਊਗੀ। ਜੇ ਗਿੱਲੀ ਹੋਵੇ ਕਹਿ ਦਿੰਦੇ ਹਾਂ ਇਹ ਘੁੱਟ ਲੂਗੀ ਦਾਣੇ ਨੂੰ, ਜੇ ਫੁੱਲ ਗਈ ਤਾਂ ਕਹਾਂਗੇ ਭਰ ਪੈ ਜੂਗੀ ਉੱਤੇ। ਇਹ ਆਪੋ ਆਪਣਾ ਹੁੰਦਾ ਨਾ ਸਾਹਿਬ, ਐਨ ਬੱਤ ਸਿਰ ਦਾਣਾ ਪਾਵਾਂਗੇ, ਇਵੇਂ ਜਿਵੇਂ ਕੁਮਾਰਾਂ ਦਾ ਹੁੰਦਾ, ਸਾਰਿਆਂ ਦਾ ਹੀ ਹੁੰਦਾ। ਜਿਵੇਂ ਜਿਸ ਦਾ ਜੋ ਕਾਰੋਬਾਰ ਹੈ, ਜਿਵੇਂ ਮਿਸਤਰੀ ਲੋਕ ਨੇ ਇਹ ਆਰਨ ਦੇ ਵਿੱਚ ਲੋਹਾ ਰੱਖਦੇ ਨੇ, ਇਹਨਾਂ ਨੂੰ ਪਤਾ ਜੇ ਨਾ ਕੱਢਿਆ ਪਾਣੀ ਬਣ ਗਈ, ਜਦੋਂ ਹੀ ਕੱਢ ਲੈਂਦੇ ਫਿਰ ਕੁੱਟਦੇ ਨੇ ਉਹਨੂੰ ਵਧਾ ਦਿੰਦੇ ਨੇ। ਇਸ ਤਰ੍ਹਾਂ ਦਾ ਹੁੰਦਾ ਹੈ। ਉਹ ਉੱਠ ਖੜਾ ਜੀ ਕੁਮਾਰ ਜਾਤੀ ਦਾ ਮਹਾਤਮਾ, ਠੋਲੇ ਮਾਰਨ ਲੱਗ ਗਿਆ। ਠੋਲੇ ਹੀ ਮਾਰ ਦਿੰਦੇ ਨੇ ਕੁਮਾਰ ਲੋਕ ਘੜਿਆਂ ਤੇ, ਲੜਕਿਆਂ ਵੀ ਮਾਰਦੇ ਨੇ ਜਿਹੜੇ ਘੜੇ ਲੈਂਦੀਆਂ ਹੁੰਦੀਆਂ ਨੇ। ਉਹ ਕਹਿੰਦਾ ਮਾਈ ਆ ਦੇਖ ਆ ਪੱਕਾ ਹੈ। ਠੋਲੇ ਦਾ ਲੈਣ ਵਾਲੇ ਵੀ ਬਥੇਰੇ ਮਾਰਦੇ ਨੇ ਪਰ ਉਹਨੂੰ ਪਤਾ ਹੁੰਦਾ। ਔਰ ਇਸ ਤਰ੍ਹਾਂ ਦੇ ਨਾਲ ਉਹ ਠੋਲੇ ਮਾਰਨ ਲੱਗ ਗਿਆ। ਠੋਲੇ ਮਾਰਦਿਆਂ ਬਾਅਦ ਨਾਮਦੇਵ ਦੀ ਵਾਰੀ, ਉਹਦੇ ਸਿਰ ਚ ਮਾਰੀ, ਠੋਲਾ ਮਾਰਿਆ, ਕਹਿੰਦਾ ਆਹ ਕੱਚਾ ਹੀ ਹੈ ਜੇ ਆਹ ਪਿੱਲਾ। ਹੈਰਾਨ ਹੋ ਗਿਆ ਨਾਮਦੇਵ, ਕਹਿੰਦਾ ਮੈਂ ਜੀ ਪਿੱਲਾ ਹੀ ਹਾਂ, ਕੱਚਾ ਹੀ ਹਾਂ। ਮਹਾਤਮਾ ਕਹਿੰਦੇ ਹਾਂ ਕੱਚਾ ਹੀ ਹੈ ਤੂੰ ਤਾਂ ਜੀ। ਖੈਰ ਐਂ ਕਹਿੰਦੇ ਚਲੇ ਗਏ ਮਹਾਤਮਾ। ਤਾਂ ਉਸਨੇ ਫਿਰ ਵਿਸ਼ਨੂੰ ਭਗਵਾਨ ਨੂੰ ਯਾਦ ਕਰਿਆ, ਫਿਰ ਕਹਿੰਦਾ ਵੀ ਕੁਮਾਰ ਜਾਤੀ ਦਾ ਮਹਾਤਮਾ ਸੀ ਵਿੱਚ, ਕਹਿੰਦਾ ਇਹਨਾਂ ਨੂੰ ਠੋਲੇ ਮਾਰ ਕੇ ਦੇਖ, ਕੋਈ ਕੱਚਾ ਤਾਂ ਨਹੀਂ ਇਹਨਾਂ 'ਚ, ਪਰ ਇਹ ਮਰਜ਼ਾਦਾ ਪਰਮੇਸ਼ਰ ਦੀ। ਇਹ ਜੇ ਮੈਂ ਤੈਨੂੰ ਗੱਲ ਦੱਸ ਦਿੱਤੀ ਨਾ ਵੀ ਤੂੰ ਪਿੱਲਾ ਕਿਉਂ ਹੈ, ਤਾਂ ਫਿਰ ਨਾ ਤਾਂ ਮੈਂ ਰਹਾਂ ਨਾ ਤਾਂ ਲੋਕੀ ਰਹੇ, ਮਹਾਂਪੜ ਲੋ ਆ ਗਈ ਮਹਾਂਪੜ ਲੋ। ਇਹ ਜੇ ਤਾਂ ਗੱਲ ਪੁੱਛਣੀ ਹੈ ਫਲਾਣੀ ਜਗ੍ਹਾ ਮਹਾਤਮਾ ਰਹਿੰਦੇ ਨੇ ਉੱਥੇ ਚਲਿਆ ਗਿਆ, ਉਹ ਦੱਸ ਦੇਣਗੇ ਤੈਨੂੰ। ਖੈਰੋ ਚਲਿਆ ਗਿਆ, ਇੱਕ ਦੇਸੀ ਰੱਬ ਨੂੰ ਮੰਨਦਾ ਸੀ, ਤਾਂ ਉਹ ਮਹਾਤਮਾ ਜਾਣਦੇ ਸੀ ਉਹ ਤਰਕਾਲੀ ਸੀ, ਤੇ ਇਸ਼ਟ ਹੁੰਦੇ ਨੇ ਆਪੋ ਆਪਣੇ, ਠਾਕੁਰ ਨੂੰ ਇਸ਼ਟ ਮੰਨਦੇ ਨੇ ਹਿੰਦੂ ਮਤ ਦੇ ਵਿੱਚ। ਤੇ ਉਹ ਜਿਹੜਾ ਮਹਾਤਮਾ ਸੀ ਉਹਨੇ ਠਾਕਰਾਂ ਦੇ ਪੈਰ, ਹਾਲਾਂਕਿ ਆਪਣੇ ਇਸ਼ਟ ਦੇ ਕੋਈ ਪੈਰ ਨਹੀਂ ਰੱਖਦਾ ਹੁੰਦਾ ਨਹੀਂ, ਤਾਂ ਨਾਮਦੇਵ ਨੇ ਦੂਰੋਂ ਦੇਖਿਆ ਵੀ ਇਹ ਤਾਂ ਰੱਬ ਤੇ ਪੈਰ ਰੱਖੀ ਬੈਠਾ, ਮੈਨੂੰ ਕਿੱਥੇ ਗੱਲ, ਤਾਂ ਵਿਸ਼ਨੂੰ ਭਗਵਾਨ ਨੇ ਮੁੜ ਗਿਆ, ਸ਼ੰਕਾ ਪੈਦਾ ਹੋ ਗਈ। ਉਹ ਮਹਾਤਮਾ ਕਹਿੰਦਾ ਨਾਮਦੇਵ ਮੁੜ ਗਿਆ, ਤੈਨੂੰ ਵਿਸ਼ਨ ਨੇ ਘੱਲਿਆ। ਕਹਿੰਦਾ ਇਹਨੂੰ ਕਿਹਨੇ ਦੱਸਤਾ, ਕਹਿੰਦਾ ਮੇਰੇ ਨਾਲ ਕਿੱਥੇ ਗੱਲ ਹੋਈ ਹੈ ਇਹਨੂੰ ਕਿਹਨੇ ਦੱਸਤਾ, ਕਹਿੰਦੇ ਆ ਜਾ ਆ ਜਾ ਆ ਜਾ, ਕਹਿੰਦੇ ਤੈਨੂੰ ਤਾਂ ਹੀ ਪਿੱਲਾ ਕਿਹਾ। ਨਾਮਦੇਵ ਆ ਗਿਆ, ਕਹਿੰਦਾ ਤੂੰ ਪਰਮੇਸ਼ਰ ਤੇ ਪੈਰ ਰੱਖੀ ਬੈਠਾ। ਕਹਿੰਦਾ ਇਉਂ ਕਰ ਨਾਮਦੇਵ ਜੀ, ਫਿਰ ਜਿੱਥੇ ਪਰਮੇਸ਼ਰ ਨਹੀਂ ਨਾ ਉੱਥੇ ਮੇਰੇ ਪੈਰ ਰੱਖਦੇ ਚੱਕ ਕੇ, ਜੇ ਫਿਰ ਤੈਂ ਵੀ ਪਰਮੇਸ਼ਰ ਤੇ ਰੱਖਦੇ ਨਾ ਫਿਰ ਜਾਣਦਾ। ਉਹ ਵਰਨ ਦੋਸਤ ਸੀਗਾ ਜਦੇ ਹੀ ਲੈ ਗਿਆ ਤੈਨੂੰ। ਉਹ ਨਾਮਦੇਵ ਨੂੰ ਫਿਰ ਉਹ ਸਾਰੇ ਦਿਸਣ ਲੱਗ ਗਿਆ, ਆਤਮਾ ਸਾਰਿਆਂ ਦੇ ਵਿੱਚ ਆਪਣੇ ਆਤਮਾ, ਆਪਾਂ ਨੂੰ ਜਿਹਦਾ ਕਿਉਂ ਨਹੀਂ ਹੈ, ਆਪਣੇ ਦੇਖਣ ਵਾਲੇ ਮਨ ਦੇ ਉੱਤੇ ਗਲਾਫ ਆਇਆ ਹੋਇਆ ਕੋਈ, ਉਹ ਗਲਾਫ ਨਹੀਂ ਦਿਖਣ ਦਿੱਤਾ ਦਿੰਦਾ, ਜਿਉਂ ਕਾ ਤਿਉਂ ਹੈ ਅੰਦਰ ਤਾਂ ਆਤਮਾ ਗੁਰੂ। ਉਹ ਤਾਂ ਇੱਕ ਰਾਸਾ ਹੈ, ਜੈਸੇ ਸੂਰਜ ਚੜ੍ਹਦਾ, ਸੂਰਜ ਦੇ ਵਿੱਚ ਤਾਂ ਕੋਈ ਫਰਕ ਨਹੀਂ, ਸਿੱਧੀ ਰੋਸ਼ਨੀ ਧਰਤੀ 'ਤੇ ਛਿੱਟੇਗਾ ਜੇ ਉਰੇ ਬੱਦਲ ਆ ਜਾਣ, ਜੇ ਅੱਗੇ ਬੱਦਲ ਆ ਜਾਣ ਤਾਂ ਬੱਦਲਾਂ ਦਾ ਕਸੂਰ ਆ, ਉਹ ਤਾਂ ਸੂਰਜ ਦਾ ਰੋਸ਼ਨੀ ਦਾ ਕਸੂਰ ਕੋਈ ਨਹੀਂ ਹੈ। ਔਰ ਇਸ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਮਨ ਹੈ ਇਹਦੇ ਅੱਗੇ ਪਦਾਰਥਾਂ ਦਾ ਪਰਦਾ ਆਇਆ ਹੋਇਆ, ਜਦ ਪਰਦਾ ਹੋ ਗਿਆ ਦੂਰ ਦੁਆਇਤ ਦਾ, ਤੇ ਰੱਬ ਤਾਂ ਜਿਉਂ ਕਾ ਤਿਉਂ ਹੀ ਠਾਠਾ ਮਾਰਦਾ ਗੁਰੂ ਕੋ। ਉੱਥੇ ਫਿਰ ਨਾਮਦੇਵ ਦੀ ਅੱਖ ਖੁੱਲੀ, ਫਿਰ ਉਹ ਬਾਣੀ ਦੇ ਵਿੱਚ ਲਿਖਿਆ, ਪੜ੍ਹੋ ਗੁਰੂ ਜੀ। ਅੱਖ ਖੁੱਲ ਗਈ, ਸਾਰੇ ਪਰਮੇਸ਼ਰ ਦਿਖਣ ਲੱਗ ਗਿਆ। ਉਹ ਜਿਹੜਾ ਬਲੀ ਗੰਧਾਰੀ ਸੀ, ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਨੂੰ ਉਹਦੀ ਦੁਆਇਤ ਦੂਰ ਕਰਕੇ ਸਾਰੇ ਨੂਰ ਦੇਖਣ ਦਾ ਉਪਦੇਸ਼ ਕਰਿਆ। ਉਹਨੇ ਅਭਿਆਸ ਕਰਦਿਆਂ ਕਰਦਿਆਂ ਅਵਸਥਾ ਪ੍ਰਾਪਤ ਕਰ ਲਈ। ਅਭਿਆਸ ਦੁਆਰਾ ਹੀ ਅਵਸਥਾ ਪ੍ਰਾਪਤ ਹੋ ਗਈ ਵੀ ਵਰਨਾ ਨਹੀਂ ਹੋਣੀ ਹੈ। ਆਹ ਇਸ ਤਰ੍ਹਾਂ ਨਾਮਦੇਵ ਜੀ ਬਿਰਧ ਹੋ ਗਏ। ਕੰਮ ਉਹੀ ਕਰਦੇ ਨੇ ਗ੍ਰਸਥਦੇਵ ਜੀ, ਲੀੜੇ ਧੋਣੇ, ਚੰਦੇ ਠਾਕਣੇ, ਐਸਾ ਦਰਿਆ ਗੰਗਾ ਦੇ ਕਿਨਾਰੇ ਧੋ ਕੇ ਲੀੜੇ ਪੰਡ ਬੰਨ ਲਈ, ਸਰੀਰ ਹੋ ਗਿਆ ਬਿਰਧ, ਮਾੜਾ ਜਿਹਾ ਫੁਰਨਾ ਹੋ ਗਿਆ, ਸੂਖਮ ਜਿਹਾ। ਵੀ ਜੇ ਘੋੜੀ ਮਿਲ ਜਾ ਕੋਈ ਮਾੜੀ ਮੋਟੀ ਉੱਤੇ ਲਦਕੇ ਲੈ ਜਾ ਕਰੀਏ, ਤੇ ਹੁਣ ਇਹ ਸੱਟ ਚੱਕ ਨਹੀਂ ਹੁੰਦੀ, ਸਰੀਰ ਬਿਰਧ ਹੋ ਗਿਆ। ਪਰਮੇਸ਼ਰ ਨੇ ਪਠਾਨ ਦਾ ਸਰੂਪ ਧਾਰ ਲਿਆ, ਘੋੜੀ ਤੇ ਚੜਿਆ ਆਉਂਦਾ ਹੁਣ, ਜਾਂ ਕੋਲ ਆ ਗਿਆ, ਘੋੜੀ ਪ੍ਰਸੂਤ ਹੋ ਗਿਆ, ਉਹਨੇ ਮਛੇਰੀ ਦੇ ਦਿੱਤੀ। ਪਠਾਨ ਕਹਿੰਦਾ ਸ਼ੀਪੇ, ਆ ਮੇਰੀ ਮਛੇਰੀ ਚੱਕ ਮੋਢਿਆਂ ਤੇ, ਦੁਆਰਕਾ ਛੱਡ ਕੇ ਆ ਚੱਲ। ਖੈਰ ਉਹ ਨਾਮਦੇਵ ਆ ਗਿਆ ਵਿਚਾਰਾ ਮੋਢਿਆਂ ਦੇ, ਚੱਲ ਜਿਵੇਂ ਆਪਾਂ ਕੋਈ ਪਸ਼ੂ ਬਾਹਰ ਸੂ ਪਵੇ ਨਾ ਤਾਂ ਆਪਾਂ ਚੱਕ ਲਿਆਉਂਦੇ ਹੁੰਦੇ ਹਾਂ ਮੋਢਿਆਂ ਤੇ, ਕਿਉਂ ਹੌਲਾ ਹੀ ਹੁੰਦਾ ਉਸ ਟਾਈਮ ਦੇ ਵਿੱਚ। ਜਿਵੇਂ ਛੋਟੇ ਛੋਟੇ ਆ ਮੇਮਨੇ ਨੇ ਭੇਡਾਂ ਦੇ ਲੇੜੇ ਚੱਕੀ ਫਿਰਦੇ ਹੁੰਦੇ ਨੇ ਜਿਹੜੇ ਚਾਰਨ ਵਾਲੇ ਨੇ, ਆਹ ਇਸ ਤਰ੍ਹਾਂ ਦੇ ਨਾਲ। ਹੁਣ ਜਦ ਤੁਰ ਪਿਆ ਪਠਾਨ ਘੋੜੀ ਤੇ ਚੜ੍ਹ ਕੇ ਤਾਂ ਨਾਮਦੇਵ ਜੀ ਪਿੱਛੇ ਜਾਂਦਾ। ਇਹ ਨਾਮਦੇਵ ਜੀ ਨੇ ਸ਼ਬਦ ਉਚਾਰਨ ਕਰਿਆ, ਕਹਿੰਦਾ ਹੱਲੇ ਜਾ ਰਹਾ ਖੁਸ਼ਖਬਰੀ, ਹੋਮ ਬਲ ਵੱਲ ਜਾਓ, ਹੋਮ ਬਲ ਵੱਲ ਜਾਓ, ਨਿੱਕੀ ਤੇਰੀ ਵਿਗਾਰੀ, ਆਲੇ ਤੇਰਾ ਨਾਂ, ਕੁਝਾ ਅਮਿਤ ਕੁਝਾ ਰਾਸੀ ਕੁਝਾ ਮੇਰੀ, ਦੁਆਰਕਾ ਨਗਰੀ ਰਾਸ ਬਗੋਈ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਕਹਿਣ ਲੱਗਾ ਐ ਪਠਾਣ, ਆਹ ਜਿਹੜੀ ਤੇਰੀ ਪਗੜੀ ਇਹੀ ਜੀ ਤਾਂ ਦੇਖੀ ਨੀ ਅੱਜ ਤਾਈਂ ਕਿਤੇ, ਬੜੇ ਮਹਾਰਾਜ ਵਰਗੀ ਪਗੜੀ ਕੋਈ ਬੰਨ ਲੇਗਾ? ਬਥੇਰੀ ਦੁਨੀਆ ਫਿਰਦੀ ਹੈ, ਬਥੇਰੇ ਮੂੰਹ ਮਾਂਜੇ ਚਾੜਦੇ ਨੇ, ਤਾਂ ਕੁਛ ਨਹੀਂ ਬਣਦਾ ਹੈ। ਬਸ ਜਦ ਉਹ ਇੱਕ ਪਟਕਾ ਜਿਹੀ ਸਿਰ ਤੇ ਲੈ ਕੇ ਬਹਿ ਜਾਂਦੇ ਸਨ, ਐਂ ਪਤਾ ਲੱਗਦਾ ਉਹਦੀ ਸਾਰੀ ਦੁਨੀਆ ਇਹਨਾਂ ਦੀ ਵੱਸਦੀ ਹੈ। ਆਓ ਪੜੋ ਪ੍ਰੇਮ Thank you. ਜਿਹੜੀ ਤੇਰੀ ਆਵਾਜ਼ ਆ ਨਾ ਬਹੁਤ ਮਿੱਠੀ, ਇਹੋ ਜਿਹੀ ਤਾਂ ਕਦੇ ਸੁਣੀ ਨਹੀਂ ਹੈ। ਉਹ ਬਥੇਰੀ ਦੁਨੀਆਂ ਕੀਰਤਨ ਕਰਦੀ ਆ ਗੁਰਮੁਖ, ਕੀਰਤਨ ਤਾਂ ਮਹਾਰਾਜ ਜੀ ਕਰ ਗਏ। ਉਹ ਦੱਸਿਆ ਜਿਹੜੇ 16 ਗੁਣ ਹੁੰਦੇ ਨੇ ਨਾ ਬਖਤੇ ਦੇ ਵਿੱਚ, ਉਹ ਸਾਰੇ ਮਹਾਰਾਜ ਜੀ ਦੇ ਵਿੱਚ ਘਟਦੇ ਸਨ। ਕਿਸੇ 'ਚ ਇੱਕ ਹੁੰਦਾ ਜਿਵੇਂ ਆ ਕਲਾ ਹੁੰਦੀਆਂ ਨੇ, ਕਿਸੇ 2 ਨੇ, ਕਿਸੇ 4 ਨੇ, ਕਿਸੇ ਨੇ 14 ਨੇ, ਕਿਸੇ 16 ਨੇ, ਅਨੰਤ ਕਲਾ ਹੋਏ ਠਾਕਰ ਚੜਿਆ। ਕਲਾ ਦਾ ਕਰਤਾ ਆਇਆ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ। ਆਹ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਪਠਾਨ ਸੀ ਨਾ, ਇਹ ਨਿਰਾਕਾਰ ਵਾਹਿਗੁਰੂ ਤੇ ਜਨਮ ਆਏ ਦਾ ਨਹੀਂ ਹੈ, ਹੋਰ ਸਾਰੀ ਦੁਨੀਆਂ ਕਰਮਾਂ ਦੇ ਵਿੱਚ ਜੰਮਦੀ ਮਰਦੀ ਹੈ। ਨਹੀਂ ਪਰਮੇਸ਼ਰ ਜਦ ਮਰਜ਼ੀ ਸਰੀਰ ਧਾਰ ਸਕਦਾ, ਨਾਲ ਇਹ ਨਹੀਂ ਜਿਹੜੇ ਦਾ ਇਨਸਾਨ ਦਾ ਧਾਰਨਾ ਚਾਹੀਦਾ ਉਸ ਦਾ ਧਾਰ ਲੂਗਾ ਉਸ ਦਾ। ਆਹ ਇਸ ਤਰ੍ਹਾਂ ਦੇ ਨਾਲ ਜਿਵੇਂ ਬਾਬਾ ਕਰਮ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਵਾਲੇ ਗਾਰਡ ਪਲਟਣ ਦੇ ਵਿੱਚ ਨੌਕਰ ਸਨ, ਪਹਿਰੇ ਤੇਨੇ ਨਾਲ ਹੋਰ ਨੇ, ਹੌਲਦਾਰ ਹੁੰਦਾ, ਇੱਕ ਜਵਾਂਦਾਰ ਹੁੰਦਾ, ਤੇ ਫਿਰ ਨਾਇਕ ਇਸ ਤਰ੍ਹਾਂ ਦੇ ਹੁੰਦੇ ਨੇ, ਉਹ ਸੀਨੀਅਰ ਹੁੰਦਾ ਇਹਨਾਂ ਦਾ। ਉਹਨਾਂ ਦਾ ਕੰਮ ਸੀ ਰੋਜ਼ ਸਾਰੀ ਰਾਤ ਬੈਠ ਕੇ ਸਮਾਧੀ ਲਾਉਂਦੇ ਸਨ, ਭਜਨ ਕਰਦਿਆਂ 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 ਇੱਕ ਦਿਨ ਉਹ ਆ ਜਾਂਦਾ ਜਦ ਇਹ ਮਨ ਫੁਰਨਾ ਛੱਡ ਦਿੰਦਾ, ਮਨ ਮਨੱਤ ਭਾਵ ਛੱਡਦਾ, ਫਿਰ ਉਹਨੂੰ ਸਮਾਧੀ ਕਹਿੰਦੇ ਨੇ। ਉੱਥੇ ਚਾਹੇ ਇੱਕ ਰਾਤ ਬੈਠੇ ਰਹੋ, ਚਾਹੇ 2 ਰਾਤਾਂ ਬੈਠੇ ਰਹੋ, ਚਾਹੇ 4 ਰਾਤਾਂ ਬੈਠੇ ਰਹੋ, ਇਹ ਵਿਆਸ ਦਾ ਹੁੰਦਾ ਬਲ। ਜਿਉਂ ਜਿਉਂ ਵਧਾਈ ਜਾਓ ਉੱਥੇ ਤੋਂ ਸਮਾਧੀ ਵਧੀ ਜਾਊਗੀ। ਜਿਵੇਂ ਬਾਬਾ ਖੁਦਾ ਸਿੰਘ ਮਹਾਰਾਜ ਜੀ ਹੋਏ ਨੇ, ਕਰਨਾਲ ਦਾ ਜਨਮ ਸੀ ਉਹਨਾਂ ਦਾ, ਬਾਬਾ ਵੀਰ ਸਿੰਘ ਮਹਾਰਾਜ ਦੇ ਵੇਲੇ ਹੋਏ ਨੇ, ਉਹ ਪਠਾਣੀ ਇਲਾਕੇ 'ਚ ਗਏ ਸਨ, ਉੱਧਰ ਉਹਨਾਂ ਦਾ ਨਾਮ ਖੁਦਾ ਸਿੰਘ ਪੈ ਗਿਆ ਸੀ। ਪਟਿਆਲੇ ਆ ਗਏ ਫਿਰਦੇ ਫਿਰਦੇ ਆਪਣੀ ਮੌਜ ਦੇ ਵਿੱਚ, ਉੱਥੇ ਕਥਾ ਹੁੰਦੀ ਜੀ ਸੁਖਮਨੀ ਸਾਹਿਬ ਦੀ ਬ੍ਰਹਮ ਗਿਆਨੀ ਦੀ, ਵੀ ਗਰਮ ਗਿਆਨੀ ਹੁੰਦਾ ਜਿਹੜਾ, ਉਸ ਦੇ ਇਹੋ ਜਿਹੇ ਸੁਭਾਅ ਹੁੰਦੇ ਨੇ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਵਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਰੀ ਜੁਗਤ, ਨਾਨਕੋ ਪੁਰਖ ਕਹੀਏ ਜੀਵਨ ਮੁਕਤ। ਇਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਅਸ਼ਟਪਦੀ ਦਾ, ਉਹ ਜਿਹੜੇ ਸੰਤ ਲੋਕ ਸਨ ਜਾਂ ਪੰਡਿਤ ਲੋਕ, 8 ਦਿਨ ਉਸੇ ਪੰਗਤੀ ਤੇ ਕਥਾ ਕਰੀ ਗਿਆ। ਬਹੁਤ ਜਿਹੜੇ ਗਿਆਨੀ ਪੜ੍ਹੇ ਲਿਖੇ ਨੇ, ਇੱਕ ਅੱਖਰ ਤੇ ਮਹੀਨਾ ਕਥਾ ਕਰੀ ਜਾਂਦੇ ਨੇ, ਲੈ ਦੇਖ ਲੋ, ਇਤਨਾ ਉਹਨਾਂ ਦਾ ਅਨੁਭਵ ਖੁੱਲਿਆ ਹੁੰਦਾ। ਤਾਂ ਇਹੋ ਜਿਹੇ ਲੋਕ ਹੁੰਦੇ ਜੀ ਉਸ ਟਾਈਮ ਦੇ ਵਿੱਚ ਸਾਦੇ। ਇੱਕ ਮਾਈ ਗਈ ਉੱਠ ਕੇ, 6 ਕਿਸਮ ਦੀ ਜ਼ਹਿਰ ਮਿਲਾ ਕੇ ਲਿਆਈ। ਤਾਂ ਉਹ ਜਿਹੜਾ ਕਥਾ ਕਰਦਾ ਸੀ ਮਹਾਤਮਾ, ਉੱਥੇ ਆ ਕੇ ਖੜ ਗਈ ਮੂਹਰੇ, ਕਹਿਣ ਲੱਗੀ ਮਹਾਂਪੁਰਸ਼ ਤੁਸੀਂ ਬ੍ਰਹਮ ਗਿਆਨੀ ਦੀ ਕਥਾ ਕਰਦੇ ਹੋ, ਵੀ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੀ ਖਾਟੀ, ਬਈ ਜੈਸਾ ਉਹਨੇ ਅੰਮ੍ਰਿਤ ਪੀ ਲਿਆ ਵੈਸੀ ਵੀ ਪੀ ਲਈ, ਇੱਕੋ ਹੀ ਆ ਉਹਨੇ ਬ੍ਰਹਮ ਗਿਆਨੀ ਨੂੰ ਐਵੇਂ ਆ ਗੁਰੂ। ਆਓ ਇਹ ਐਵੇਂ ਕੋਈ ਕਹਾਵਤ ਨਹੀਂ ਹੈ, ਇਹ ਸਾਡੀ ਸੰਪਰਦਾ ਦੇ ਵਿੱਚ ਤਾਂ ਇਹ ਸਾਰੀਆਂ ਗੱਲਾਂ ਕਰਕੇ ਦਿਖਾਲੀਆਂ ਨੇ। ਆਓ ਆਪਣੇ ਬੜੇ ਮਹਾਰਾਜ ਜੀ ਭੋਰੇ 'ਚ ਬੈਠੇ ਨੇ, ਕਈ ਹਕੀਮ ਡਾਕਟਰ ਆਉਂਦੇ ਰਹਿੰਦੇ ਸਨ ਮਹਾਰਾਜ ਜੀ ਕੋਲ, ਪ੍ਰੇਮੀ ਸਨ, ਬਟਾਰੀ ਦਾ ਸੀ ਪ੍ਰੀਤ ਸਮਾਪ ਵੀ ਹੈਗਾ, ਉਹ ਬਰਮਦੇਵ ਆ ਕਢਾਣੀ ਦਾ, ਆ ਇੱਕ ਕੁੱਬਾ ਹੁੰਦਾ ਸੀ ਵਿਚਾਰਾ ਭੀਖੀ ਦਾ ਬੈਦ, ਉਹ ਤਾਂ ਹੁਣ ਚੜ੍ਹਾਈ ਕਰ ਗਿਆ, ਉਹ ਵੀ ਇੱਥੇ ਰੋਜ਼ ਆਉਂਦਾ ਹੁੰਦਾ ਸੀ। ਹੋਰ ਵੀ ਕਈ ਪ੍ਰੇਮੀ ਆ, ਇੱਕ ਹੋਰ ਸੀ ਇੱਥੇ ਨਵਾਂ ਹੀ ਅਹਿਮਦਗੜ੍ਹ ਦਾ, ਉਹ ਵੀ ਆਉਂਦਾ ਹੁੰਦਾ ਸੀ। ਇਸ ਤਰ੍ਹਾਂ ਗੱਲਾਂ ਚੱਲਣ ਲੱਗ ਗਈਆਂ, ਵੀ ਇੱਕ ਵਿਆਹ ਚੱਲੀ ਆ, ਉਹਦਾ ਕੋਈ ਟੈਸਟ ਨਹੀਂ ਦੱਸ ਸਕਿਆ ਵੀ ਕਹੀ ਜੀ ਆਉਂ। ਮਹਾਰਾਜ ਵੀ ਸੁਣਦੇ ਰਹੇ, ਉਹ ਬੜੇ ਮਹਾਰਾਜ ਨੇ ਖਨੀ ਕਿੱਥੋਂ ਮੰਗਾ ਲਈ, ਅਤੇ ਸਾਰੇ ਬੈਠੇ ਨੇ ਇਹ ਕੋਲ, ਮਹਾਰਾਜ ਨੇ ਥੇੜੀ 'ਚ ਕੱਢ ਕੇ ਰੱਖ ਲਈ ਰੀਠੇ ਜਿੰਨੀ, ਕਹਿੰਦੇ ਬ੍ਰਹਮਦੇਵ ਜੀ ਇਹੀ ਆਹੋ ਜ਼ਹਿਰ ਜਿਹਨੂੰ ਤੁਸੀਂ ਕਹਿੰਦੇ ਹੋ, ਟੈਸਟ ਨਹੀਂ ਦੱਸ ਸਕਿਆ, ਕਹਿੰਦੇ ਹਾਂ ਜੀ ਇਹੀ ਹੈ, ਉਹ ਤਾਂ ਜ਼ਹਿਰ, ਇਹ ਤਾਂ ਬਹੁਤ ਬੁਰੀ ਹੈ, ਤੁਸੀਂ ਕਿੱਥੋਂ ਲੈ ਲਈ? ਐਂ ਕਰਦਿਆਂ ਕਰਦਿਆਂ ਹੱਥ ਲਾਉਂਦਿਆਂ ਲਾਉਂਦਿਆਂ ਮਹਾਰਾਜ ਨੇ ਮੂੰਹ ਦੇ ਵਿੱਚ ਸਿੱਟੀ ਲਿਖਾ ਗਏ। ਕਹਿੰਦੇ ਬ੍ਰਹਮਦੇਵ ਜੀ ਫਿੱਕਾ ਫਿੱਕਾ ਸਵਾਦ ਹੈ ਇਹਦਾ ਤਾਂ, ਦੇਖ ਲਓ। ਉਹ ਮਾਤਾ ਛੰਨਾ ਲਈ ਖੜੀ ਹੈ ਸਾਹਮਣੇ, ਕਹਿਣ ਲੱਗੇ ਤੁਹਾਡੇ ਚ ਜਿਹੜਾ ਬ੍ਰਹਮ ਗਿਆ ਨੀ ਉਹ ਆਪੀ ਕੇ ਦਿਖਾ ਲਓ ਜ਼ਹਿਰ ਨੂੰ। ਕਥਾ ਭੁੱਲ ਗਈ, ਠੀਕ ਆ ਕਥਾ ਕਰਨੀ ਹੈ ਛੱਡਣੀ ਨਹੀਂ ਹੈ, ਹੌਲੀ ਹੌਲੀ ਵਸਤ ਆ ਜਾਵੇ। ਉਹ ਬੈਠੇ ਸਨ ਵਿੱਚ ਮਸਤੀ ਦੇ ਵਿੱਚ, ਕਹਿਣ ਲੱਗੇ ਮਾਤਾ ਉਰੇ ਲਿਆ ਬਾਬਾ ਖੁਦਾ ਸਿੰਘ ਮਹਾਰਾਜ ਜੀ। ਲੈ ਗਈ ਮਾਤਾ, ਸਾਰੇ ਉੱਥੇ ਇਕੱਠ ਹੋ ਗਿਆ ਆਲੇ ਦੁਆਲੇ ਵੀ ਇਹ ਜ਼ਹਿਰ ਪੀਵੇਗਾ ਮਰ ਜਾਵੇਗਾ। ਤਾਂ ਛੰਨਾ ਫੜ ਲਿਆ, ਛੰਨਾ ਫੜ ਕੇ ਪੀ ਲਿਆ ਸਾਰੀ ਜ਼ਹਿਰ ਪੀ ਕੇ ਸੁਰਤ ਦੀ ਜਿਹੜੀ ਆਤਮਾ ਨਾਲ ਜੋੜਤੀ ਸਮਾਧੀ ਲਾ ਕੇ ਬਹਿ ਗਏ। ਚਾਰ ਦਿਨ ਸਮਾਧੀ ਨਹੀਂ ਖੋਲੀ, ਚਾਰ ਦਿਨ ਦੇਖ ਲਓ, ਆਵੇ ਦੁਨੀਆਂ ਦੇਖ ਦੇਖ ਮੁੜੀ ਜਾਵੇ, ਆਵੇ ਵੀ ਮਰਜੂ ਨਹੀਂ ਮਰੇ। ਅਖੀਰੀ ਚੌਥੇ ਦਿਨ ਫਿਰ ਨੇਤਰ ਖੋਲੇ ਉਹਨਾਂ ਨੇ। ਆਹ ਇਸ ਤਰ੍ਹਾਂ ਦੇ ਨਾਲ ਜਿਹੜਾ ਪਰਮੇਸ਼ਵਰ ਹੈ ਨਾ, ਇਹ ਇੱਕ ਟਾਈਮ ਦੇ ਵਿੱਚ ਹਜ਼ਾਰਾਂ ਸਰੂਪ ਉਤਾਰ ਲੈਂਦਾ, ਹੈ ਤਾਂ ਸਾਰੇ ਉਹਦੇ ਹੀ ਨੇ। ਬਾਬਾ ਕਰਮ ਸਿੰਘ ਮਹਾਰਾਜ ਜੀ ਸਮਾਧੀ ਲਈ ਬੈਠੇ ਨੇ, ਸਾਰੀ ਰਾਤ ਬੈਠਦੇ ਸਨ। ਤਾਂ ਡੇ ਅਫਸਰ ਕੋ ਕਰਨੈਲ ਅੰਗਰੇਜ਼ ਹੁੰਦੇ ਸਨ, ਅੰਗਰੇਜ਼ਾਂ ਦਾ ਹੀ ਰਾਜ ਸੀ। ਜਦ ਕਿਸੇ ਨੇ ਸ਼ਿਕਾਇਤ ਕਰਤੀ ਵੀ ਹੌਲਦਾਰ ਹਾਜ਼ਰ ਨਹੀਂ ਰਹਿੰਦਾ ਨੌਕਰੀ ਤੇ, ਪਰ ਉਹਨਾਂ ਨੇ ਮਜਬੂਰ ਕਰਕੇ ਵੀ ਜੇ ਉਹ ਹਾਜ਼ਰ ਹੋਇਆ ਮੈਨੂੰ ਸਜ਼ਾ ਮਿਲੇ, ਨਹੀਂ ਉਹਨੂੰ ਮਿਲਣੀ ਚਾਹੀਦੀ। ਇਸ ਤਰ੍ਹਾਂ ਦਾ ਸੀ, ਇਹ ਹੁੰਦਾ ਹੀ ਰਹਿੰਦਾ ਦੁਆਂਦ ਪਦ ਦੇ ਵਿੱਚ। ਡੇ ਅਵਸਰ ਆਇਆ, ਸੰਤ ਮਹਾਰਾਜ ਜੀ ਬੈਠੇ ਨੇ, ਕੋਈ ਪਤਾ ਨਹੀਂ ਸਰੀਰ ਦਾ। ਸਰੀਰ ਉਹਨਾਂ ਚਿਰ ਭਾਸਦਾ ਜਿੰਨਾ ਚਿਰ ਸੁਰਤ ਸਰੀਰ ਦੇ ਵਿੱਚ ਰਹਿੰਦੀ ਹੈ, ਨਾਂ ਦੁਆਰੇ ਹਿਲਾਉਂਦੀ ਹੈ ਫਿਰ ਇਹ ਜਿਹੜਾ ਮਨ ਹੈ। ਜਦ ਇਹਨਾਂ ਨੂੰ ਛੱਡ ਦੇਵੇਗੀ ਨਾ, ਜਦ ਮਨ ਨਾਂ ਦੁਆਰਿਆਂ ਨੂੰ ਛੱਡ ਦੇਵੇਗਾ, ਸਮਝੋ ਸਰੀਰ ਵੀ ਛੱਡ ਦਿੱਤਾ ਹੈ, ਸਰੀਰ ਵੀ ਥੱਲੇ ਰਹਿ ਜਾਏਗਾ। ਉਹ ਇਸ ਤਰ੍ਹਾਂ ਨਾਲ ਸਮਾਧਿਸ਼ਟ ਬੈਠੇ ਨੇ, ਕੋਈ ਪਤਾ ਨਹੀਂ, ਟੋਰਚਾਂ ਟੂਰਚਾਂ ਮਾਰਦੇ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਚਲੋ ਉੱਥੇ ਦੇਖੀਏ ਜਿੱਥੇ ਇਹਨਾਂ ਦਾ ਪਹਿਰਾ। ਹੁਣ ਉੱਥੇ ਜਾ ਦੇ ਅਫਸਰ ਗਿਆ, ਉੱਥੇ ਜਿੱਥੇ ਡਿਊਟੀ ਦੀ ਨਸ਼ਹਿਰੇ ਛਾਉਣੀ ਦੇ ਵਿੱਚ, ਤਾਂ ਹੁਣ ਅੱਗੇ ਕੀ ਹੋਇਆ? ਜਿਹੜਾ ਪਰਮੇਸ਼ਰ ਦੀ ਨਾ ਜਾਂ ਵਾਹਿਗੁਰੂ ਕਹਿ ਲਓ, ਉਹਦਾ ਸਿੱਖ ਸਨ। ਤਾਂ ਫਿਰ ਪਰਮੇਸ਼ਰ ਨੇ ਬਾਬਾ ਕਰਮ ਸਿੰਘ ਮਹਾਰਾਜ ਦਾ ਸਰੂਪ ਉਤਾਰਿਆ, ਦੇਖ ਲਓ। ਹੁਣ ਜੇ ਉੱਥੇ ਪਰਮੇਸ਼ਰ ਆ ਜਾਂਦਾ ਤਾਂ ਫਿਰ ਡੇ ਅਫਸਰ ਨੇ ਮੰਨਣਾ ਨਹੀਂ ਸੀ। ਨਹੀਂ, ਪਰਮੇਸ਼ਰ ਜਿਹਾ ਜਿਹਾ ਕਰਤੱਵ ਕਰਨਾ ਵੀ ਉਹੋ ਜਿਹਾ ਸਰੀਰ ਉਤਾਰਦਾ ਹੁੰਦਾ। ਖੈਰ ਹੁਣ ਮੋਢੇ ਤੇ ਰਫਲ ਰੱਖੀ ਜਾਂ ਪਹਿਰਾ ਦਿੰਦਾ ਪਰਮੇਸ਼ਰ, ਰੱਬ ਜੀ ਨੂੰ ਆਪਾਂ ਵਾਹਿਗੁਰੂ ਕਹਿੰਦੇ ਹਾਂ। ਤੁਹਾਡੇ ਅਫਸਰ ਆਇਆ, ਤਿੰਨ ਸਿੰਡੋ ਕੇ ਸਲੂਟ ਮਾਰਿਆ, ਗੱਲਾਂ ਬਾਤਾਂ ਸ਼ੁਰੂ ਹੋਈਆਂ। ਇਹ ਜਿਹੜੇ ਅਫਸਰ ਹੁੰਦੇ ਨੇ ਇਹਨਾਂ ਦਾ ਆਦਰ ਕਰਨਾ ਪੈਂਦਾ। ਇਹ ਜਿਹੜਾ ਡੇ ਅਫਸਰ ਆ ਉਸਨੂੰ ਫਿਰ ਸਲਾਮੀ ਲੈਣੀ, ਫਰਜਾਂਟੀ ਕਹਿੰਦੇ ਨੇ ਜਿਹਨੂੰ, ਨਾਲ ਦੇ ਫੌਜੀ ਸੱਦ ਲਏ। ਪਰਮੇਸ਼ਰ ਨੇ ਉਹਦਾ ਸਮਾਧੀ ਲਈ ਬੈਠੇ ਨੇ, ਉਹਨਾਂ ਨੂੰ ਕੋਈ ਪਤਾ ਨਹੀਂ ਹੈ। ਉਹ ਇਸ ਤਰ੍ਹਾਂ ਦੇ ਨਾਲ ਸਾਰਾ ਕੰਮ ਕੀਤਾ ਤੇ ਆਪਣਾ ਅੱਛਾ ਬੋਲ ਕੇ ਚਲਿਆ ਗਿਆ। ਉਹ ਇਸ ਤਰ੍ਹਾਂ ਦੱਸਿਆ ਵੀ ਜਿਹੜਾ ਪਰਮੇਸ਼ਰ ਹੈ ਨਾ, ਇੱਕ ਟਾਈਮ ਦੇ ਵਿੱਚ ਹਜ਼ਾਰਾਂ ਸਰੂਪ ਵੀ ਧਾਰ ਲਿਆ ਇੱਕੋ ਹੀ। ਹੁਣ ਉੱਥੇ ਤਾਂ ਇੱਕੋ ਹੀ ਧਾਰ ਹੈ ਨਾ ਬਾਬਾ ਕਰਮ ਸਿੰਘ ਮਹਾਰਾਜ ਜੀ ਦਾ। ਜਾਂ ਰਵਿਦਾਸ ਜੀ ਤੇ ਤਰਕ ਕਰੀ ਸੀ ਪੰਡਿਤਾਂ ਨੇ, ਜਾਤ ਭਵਾਨੀਆਂ ਨੇ, ਵੀ ਇਹ ਗਰੀਬ ਆਦਮੀ ਇੱਥੇ ਕਿਉਂ ਲਿਆਂਦਾ ਗਿਆ? ਪਰਮੇਸ਼ਰ ਨੂੰ ਉਹ ਚੰਗਾ ਲੱਗਦਾ ਸੀ। ਉਹ ਇਸ ਤਰ੍ਹਾਂ ਦੇ ਨਾਲ ਜਦ ਉਹ ਸਾਰਾ ਜੱਗ ਯੁੱਗ ਤਿਆਰ ਹੋਇਆ ਤੇ ਪਤਲਾਂ ਪੰਗਤਾਂ ਲੱਗ ਗਈਆਂ, ਪੰਗਤਾਂ ਲੱਗਣ ਤੋਂ ਬਾਅਦ ਜਾਂ ਛਕਣ ਲੱਗੇ ਕੀ ਹੋਇਆ? ਜਿਹਨੇ ਹਜ਼ਾਰਾਂ ਬੈਠੇ ਦੀ ਛਕਣ ਵਾਲੇ ਹਜ਼ਾਰਾਂ ਹੀ ਰਵਿਦਾਸ ਬੈਠੇ ਨੇ, ਹਜ਼ਾਰਾਂ ਹੀ, ਉਹ ਇੰਨੇ ਸਰੂਪ ਕਿਹਨੇ ਧਾਰ ਲਏ? ਪਰਮੇਸ਼ਰ ਨੇ ਧਾਰੇ। ਆਹ ਇਸ ਤਰ੍ਹਾਂ ਦਾ ਦੱਸਿਆ ਵੀ ਪਰਮੇਸ਼ਰ ਹੈ ਜਿਹੜਾ, ਉਹ ਬਿਨਾਂ ਜੰਮੇ ਤੇ ਵੀ ਆ ਜਾਂਦਾ, ਜੰਮ ਕੇ ਵੀ ਆ ਜਾਂਦਾ। ਹੁਣ ਇੱਥੇ ਕਿਹੜਾ ਜੰਮ ਕੇ ਸਰੂਪ ਧਾਰੇ ਨੇ? ਨਹੀਂ, ਉਹਦੇ ਵਿੱਚ ਹੀ ਤਾਕਤ ਹੈ। ਔਰ ਇਸ ਤਰ੍ਹਾਂ ਦੇ ਨਾਮਦੇਵ ਜੀ ਉਹ ਪਠਾਨ ਨੂੰ ਕਹਿਣ ਲੱਗੇ, ਕਹਿੰਦੇ ਤਕੜੇ ਹੋ ਮਹਾਰਾਜ ਜੀ। ਜਦ ਉਹਨੇ ਦੇਖਿਆ ਵੀ ਇਹਦਾ ਤਾਂ ਸਮ ਦ੍ਰਿਸ਼ਟੀ ਹੋ ਗਈ ਤਾਂ ਘੋੜੀ ਤੇ ਬੈਠੇ ਵਿਸ਼ਨੂੰ ਭਗਵਾਨ ਬਣ ਗਏ। ਕਹਿਣ ਲੱਗੇ ਨਾਮਦੇਵ ਸਾਰਿਆਂ ਚ ਹੁਣ ਸਾਨੂੰ, ਕਹਿੰਦੇ ਹਾਂ ਮਹਾਰਾਜ ਜੀ ਆਪ ਦੀ ਕਿਰਪਾ ਹੋ ਗਈ, ਮੇਰੀ ਦੁਆਇਤ ਦੂਰ ਹੋ ਗਈ, ਮਹਾਤਮਾ ਨੇ ਮੇਰੀ ਦੁਆਇਤ ਕਰਤੀ, ਦੂਰ ਕਰ ਦਿੱਤੀ, ਮੈਨੂੰ ਸਾਰੇ ਇੱਕੋ ਹੀ ਦਿਖਣ ਲੱਗ ਗਿਆ, ਹੁਣ ਤੂੰ ਹੀ ਹੈ, ਸਾਰੇ ਬਗੈਰ ਸਰੀਰ ਤੇ ਵੀ ਤੂੰ ਹੀ ਹੈ, ਸਰੀਰ ਸਮੇਤ ਵੀ ਤੂੰ ਹੀ ਹੈ, ਇਹ ਕਿੱਥੋਂ ਤੈਨੂੰ ਅਵਸਥਾ ਪ੍ਰਾਪਤ ਹੋਈ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ, ਬਿਸਰ ਗਈ ਸਭ ਤਾਤ ਪਰਾਈ, ਕਦ ਬਿਸਰੀ, ਕਦ ਤੇਰਾ ਭੁਲੇਖਾ ਦੂਰ ਹੋਇਆ, ਜਬ ਤੇ ਸਾਧ ਸੰਗਤ ਮੋਹੇ ਪਾਈ, ਸਾਧੂ ਦੀ ਸੰਗਤ ਸੇ ਮੇਰਾ ਵਰਣ ਦੋਸ਼ ਦੂਰ ਹੋ ਗਿਆ, ਮੈਨੂੰ ਸਾਰੇ ਤੂੰ ਹੀ ਦਿਖਣ ਲੱਗ ਗਿਆ, ਉੜੋ ਪ੍ਰੇਮ ਨਾਲ।
ਵਿਸਰ ਗਈ ਸਭ ਤਾਤ ਪਰਾਈ, ਵਿਸਰ ਗਈ ਸਭ ਤਾਤ
ਪ੍ਰਾਪਤ ਹੋ ਗਈ। ਕਹਿਣ ਲੱਗੇ ਮਹਾਂਪੁਰਸ਼ਾਂ ਦੀ ਸੰਗਤ ਸੇ ਹੋਈ ਹੈ। ਤਾਤ ਕਹਿੰਦੇ ਨੇ ਦੁਆਇਤ ਨੂੰ ਦੂਆਪਣਾ ਦੇਖਣ, ਇਹ ਮਹਾਂਪੁਰਸ਼ਾਂ ਨੇ ਕਿਰਪਾ ਕਰੀ ਹੈ, ਮੇਰੀ ਦੁਆਇਤ ਦੂਰ ਕਰ ਦਿੱਤੀ। ਨਾ ਕੋ ਬੈਰੀ ਨਹੀਂ ਬਗਾਨਾ, ਉਹ ਦੁਆਇਤ ਦੂਰ ਹੋਣ ਤੇ ਅੱਗੇ ਕੋਈ ਵਸਤਾ ਆਵੇਗੀ, ਉਹ ਕੀ ਹੈ? ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਅਗਲੀ ਪੰਕਤੀ ਨੂੰ ਦੱਸਦੀ ਆ,
ਨਾ ਦਿਸੇ ਬਗਾਨਾ ਜੀ, ਨਾ ਕੋਈ ਬੈਰੀ, ਨਾ ਕੋਈ ਬੈਰੀ, ਨਾ ਦਿਸੇ ਬਗਾਨਾ ਜੀ, ਨਾ ਕੋਈ ਬੈਰੀ, ਨਾ ਕੋਈ ਬੈਰੀ,
ਨਾ ਕੋਈ ਬੈਰੀ। ਨਾਲ ਮਹਾਰਾਜ ਕਹਿਣ ਲੱਗੇ, ਆਏ ਜੋਗੀ, ਘਰਬਾਰ ਵੀ ਛੱਡਿਆ ਤੂੰ, ਸਾਰੇ ਪਰਮੇਸ਼ਰ ਦੇਖਣਾ ਦੀ ਤੈ ਤਾਂ। ਔਰ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਬਹੁਤ ਘੋਰ ਜੰਗਲ ਦੇ ਵਿੱਚ ਬੈਠੇ ਨੇ, ਬਾਲਾ ਮਰਦਾਨਾ ਸਾਥੀ ਨਾਲ ਨੇ। ਮਰਦਾਨਾ ਕਹਿੰਦਾ, ਮਹਾਰਾਜ ਮੇਰਾ ਤਾਂ ਜੀ ਨਹੀਂ ਲੱਗਦਾ ਤੁਹਾਡੇ ਨਾਲ, ਕਿਰਪਾ ਕਰੋ ਮੈਨੂੰ ਤਾਂ ਛੁੱਟੀ ਦੇ ਦਿਓ, ਮੈਂ ਤਾਂ ਘਰ ਨੂੰ ਜਾਣਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮਰਦਾਨਾ ਤੈਨੂੰ ਪਤਾ ਕਿੱਥੇ ਆ ਘਰ ਤੇਰਾ? ਪਹਿਲਾਂ ਤੈਨੂੰ ਇਉਂ ਨਹੀਂ ਪਤਾ ਆਪਾਂ ਕਿਹੜੇ ਦੇਸ਼ ਦੇ ਵਿੱਚ ਬੈਠੇ? ਕਹਿਣ ਲੱਗਾ, ਜੀ ਮੈਂ ਤਾਂ ਜਾਣਾ, ਬਸ ਮੈਂ ਪੁੱਛ ਕੇ ਚਲਿਆ ਜਾਊਂਗਾ। ਇਸੇ ਤਰ੍ਹਾਂ ਹੀ ਹੁੰਦਾ ਗੁਰਮੁਖ। ਮੈਂ ਤੁਹਾਨੂੰ ਇੱਕ ਹੱਡ ਬੀਤੀ ਗੱਲ ਸੁਣਾਉਣਾ। ਬੜੇ ਮਹਾਰਾਜ ਜੀ ਸਾਨੂੰ ਅਫਰੀਕਾ ਚ ਲੈ ਗਏ, ਨਹੀਂ ਸਾਨੂੰ ਕਿਹਨੇ ਦਿਖਾਉਣੀ ਸੀ ਅਫਰੀਕਾ? ਇਹ ਤਾਂ ਮਹਾਂਪੁਰਸ਼ਾਂ ਦੀ ਕਿਰਪਾ, ਵਿਲਾਇਤਾਂ ਦੇਖੀਆਂ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਦੇਖੀਆਂ, ਇੱਥੇ ਹੀ ਫਿਰਦੇ ਨੇ ਸਾਡੇ ਭਾਈ ਵੀ। ਜੋਕ ਸਾਹਿਬ ਮਹਾਂਪੁਰਸ਼ਾਂ ਦੀ ਕਿਰਪਾ, ਉੱਥੇ ਚਲੇ ਗਏ। 5 ਸਿੰਘਾਂ ਸੀ ਸਿਰਫ, ਬਸ 6 ਬਾਬੂ ਆ, ਉਹਨੂੰ ਵਸਾਉਂਦਾ ਜਾਂਦਾ ਹੀ ਨਹੀਂ ਸੀ। ਸੇਵਾ ਜ਼ਰੂਰ ਕਰਦਾ ਸੀ ਮਹਾਰਾਜ ਜੀ ਨੇ, ਪਾਠ ਸ਼ੁਰੂ ਕਰ ਦਿੱਤੇ, ਨਾਲੇ ਤਾਂ ਕੀਰਤਨ ਰਾਤ ਨੂੰ 11 ਹਟਦੇ ਸਨ, ਤਾਂ ਨਾਲੇ ਪਾਠ ਸਾਰੀ ਆਸਾ ਦੀ ਵਾਰ ਲਾਉਣੀ, ਉਦਣੇ ਹੀ ਪਾਠ ਫਿਰ ਸ਼ੁਰੂ ਕਰਨਾ। ਸਾਡੇ ਨਾਲ ਭਜਨ ਸਿੰਘ ਸੀਗਾ, ਹੁਣ ਉਹ ਕੌਰੀਆਂ, ਵਿਚਾਰਾ ਬੰਦਾ ਬਹੁਤ ਵਧੀਆ, ਤੇ ਬੱਸ ਹੋ ਗਈ ਉਹਦੀ, ਹੋਏ ਜਾਣੀ ਆ ਬੱਸ, ਜਾਂ ਇਤਨੇ ਪਾਠ ਕਰਨੇ। ਉਹ ਯਾਰ ਅੱਗੇ ਹੀ ਮਾੜਾ ਜਿਹਾ ਸੀ, ਆਸ਼ ਦੇ ਬਲਕ ਸੀਗੇ ਹੀ ਮਾੜੇ ਮੋਟੇ, ਪਰ ਸਾਡੀ ਵੀ ਬੱਸ ਹੋ ਗਈ। ਉਹ ਮੈਨੂੰ ਕਹਿੰਦਾ, ਅਸੀਂ ਕਿਸੇ ਝੀਲ ਦੇ ਕਿਨਾਰੇ ਸੀ, ਟਾਊਨ ਉੱਥੇ ਸਨ, ਕਹਿੰਦਾ ਮੈਂ ਰੌਲ ਤੋਂ ਆਇਆ, ਉਹ ਬੈਠਾ ਹੈ ਘਰੇ, ਨਾ ਸਿਰ ਚ ਤੇਲ ਜਿਹਾ ਲਾਵੇ। ਕਹਿੰਦਾ ਮਹਿੰਦਰ ਸਿੰਘ ਇਉਂ ਕਰ, ਡਾਕਟਰ ਨੂੰ ਲਿਆ, ਮੇਰੇ ਟੀਕਾ ਲਵਾ ਦੇ ਪਿਓ ਦਾ। ਕਹਿੰਦਾ ਮੈਂ ਮਰ ਜੂੰਗਾ, ਮੈਂ ਔਖਾ ਬਹੁਤ। ਮੈਂ ਕਿਹਾ ਵੀ ਡਾਕਟਰ ਨੂੰ ਤਾਂ ਮੈਂ ਜਾਣਦਾ ਨੀ, ਜੇ ਕਹੇ ਝੀਲ ਚ ਤਾਂ ਛੱਡ ਦਿੰਦਾ ਤੈਨੂੰ। ਕਹਿੰਦਾ ਵੀ ਇਹ ਤਾਂ ਔਖਾ, ਮੱਛਕਾ ਜੂ। ਮੈਂ ਕਿਹਾ ਹੋਰ ਡਾਕਟਰ ਨੂੰ ਤਾਂ ਮੈਂ ਜਾਣਦਾ ਨੀ, ਇੱਥੇ ਰਾਤ ਅੱਧੀ ਆ, ਕਿੱਥੋਂ ਲਿਆਵਾਂ ਡਾਕਟਰ ਨੂੰ? ਕਰਾ ਇਸ ਤਰ੍ਹਾਂ ਦੇ ਨਾਲ ਫਿਰ ਮਹਾਰਾਜ ਜੀ ਕੋ ਘਰ ਚਲੀ ਗਈ। ਉਹ ਮਹਾਰਾਜ ਨੂੰ ਕਹਿੰਦਾ, ਮਹਾਰਾਜ ਜੀ ਮੈਨੂੰ ਛੁੱਟੀ ਦੇ ਦਿਓ, ਮੈਂ ਚਲਿਆ ਜਾਊਂਗਾ। ਮਹਾਰਾਜ ਕਹਿੰਦੇ, ਕਿੱਥੋਂ ਦੀ ਜਾਵੇਂਗਾ ਤੂੰ, ਕਿਵੇਂ ਜਾਵੇਂਗਾ? ਖੁਸ਼ਕੀ ਰਸਤਾ ਵੀ ਆਉਂਦਾ ਅਫਰੀਕਾ ਚੋਂ ਇੱਧਰ ਨੂੰ, ਪਰ ਆਉਂਦਾ ਪਠਾਣੀ ਇਲਾਕੇ ਜੀ, ਉਹ ਪਰੇ ਅਰਬਰ ਸਰਬ ਜੀ ਮੱਕੇ ਕੰਨੀ ਜੀ। ਕਹਿੰਦਾ ਮਹਾਰਾਜ ਜੀ ਮੈਂ ਚਲਿਆ ਜਾਊਂ। ਕਹਿੰਦੇ ਮੂਹਰੇ ਮੁਸਲਮਾਨਾਂ ਦਾ ਦੇਸ਼ ਹੈ। ਕਹਿੰਦਾ ਮੈਂ ਮੁਸਲਮਾਨ ਬਣ ਜੂ। ਦੇਖੋ ਕਿੰਨਾ ਤਕਲੀਫ ਦੇ ਵਿੱਚ ਆਦਮੀ। ਫਿਰ ਜਿਵੇਂ ਕਲਗੀਧਰ ਮਹਾਰਾਜ ਵੇਲੇ ਜਦ ਉੱਥੇ ਜੰਗ ਹੁੰਦੇ ਸੀ, ਸਿੱਖ ਕਹਿੰਦੇ ਜੀ ਅਸੀਂ ਤਾਂ ਜਾਂਦੇ ਹਾਂ, ਅਸੀਂ ਤਾਂ ਔਖੇ ਹੋ ਗਏ। ਕਹਿੰਦੇ ਵੀਰ ਇੱਥੇ ਲਿਖ ਦਿਓ ਕਾਗਜ਼ ਤੇ, ਤੂੰ ਸਾਡਾ ਗੁਰੂ ਨੀ, ਅਸੀਂ ਤੇਰੇ ਸਿੱਖ ਨੀ। ਆਹ ਇਸ ਦੇ ਨਾਲ ਕਸੁੰਬੋ ਸੀ ਉਹ ਟਾਊਨ, ਸਾਰੇ ਹੀ ਗਏ, ਸਾਰੇ ਹੀ ਜਥਾ ਹੀ ਚਲਿਆ ਗਿਆ। ਤੇ ਬਚਨ ਸਿੰਘ ਨੇ ਫਿਰ ਗੱਲ ਛੇੜੀ, ਉਹੀ ਜਥੇਦਾਰ ਸੀਗਾ। ਕਹਿੰਦਾ ਮਹਾਰਾਜ ਜੀ ਵਿਸ਼ੇਸ਼ਤਾ ਔਖੇ ਹਾਂ, ਕਹਿੰਦਾ ਔਖੇ ਹਾਂ ਅਸੀਂ ਤਾਂ। ਮਹਾਰਾਜ ਜੀ ਫਿਰ ਕੌੜ ਬੋਲੇ ਸਾਨੂੰ, ਕੌੜ ਕਹਿੰਦੇ ਇਉਂ ਕਰੋ, ਫਿਰ ਇਹ ਕਾਗਜ਼ ਤੇ ਲਿਖ ਦਿਓ ਜਾਓ ਬਈ ਤੂੰ ਸਾਡਾ ਗੁਰੂ ਨੀ, ਇਸ ਤੇਰੇ ਸਿੱਖ ਨੀ, ਜਾਓ ਭਾਜੋ ਜਿੱਦ ਨੂੰ ਜਾਣਾ। ਖੈਰ ਪਰ ਗਾਹਾਂ ਬੋਲਿਆ ਨੀ, ਫਿਰ ਅਸੀਂ ਚੁੱਪੇ ਕਰਕੇ ਖੜ ਗਏ, ਅਸੀਂ ਕੋਈ ਜਵਾਬ ਨਹੀਂ ਦਿੱਤਾ। ਉਹੀ ਮੁਖੀ ਜੀ ਉਹਨੇ ਜਵਾਬ ਦੇਣਾ ਸੀ। ਫਿਰ ਮਹਾਰਾਜ ਜੀ ਆ ਗਏ ਨੀ, ਸਾਲ ਹੋਰ ਰਹਿਣਾ ਸੀ ਉੱਧਰ ਅਜੇ। ਆਹ ਇਸ ਤਰ੍ਹਾਂ ਨਾਲ ਕਹਿੰਦੇ ਵੀ ਸਾਡੇ ਸਿੱਖ ਥੱਕ ਗਏ ਤਾਂ ਆ ਗਏ ਅਸੀਂ ਹੁਣ ਉੱਧਰੋਂ। ਇਸ ਤਰ੍ਹਾਂ ਦਾ ਕਹਿੰਦੇ ਭਜਨ ਸਿੰਘ ਦੀ ਗੱਲ ਕਰਦਾ। ਉਹ ਕਹਿੰਦਾ ਮੈਂ ਤਾਂ ਮੁਸਲਮਾਨ ਬਣ ਕੇ ਚਲੇ ਜਾਓ, ਮੈਨੂੰ ਛੱਡ ਦਿਓ ਇੱਥੇ, ਕਹੇ ਤੈਨੂੰ ਦਾਖਲ ਕਰਾ ਦਿੰਦੇ ਹਾਂ, ਕਹੇ ਤੁਸੀਂ ਤਾਂ ਸਾਧੂ ਹੋ, ਮੈਨੂੰ ਪੁੱਛਣਾ ਨਹੀਂ, ਉੱਥੇ ਹੀ ਮਰ ਜੂੰਗਾ। ਉਹ ਇਸ ਤਰ੍ਹਾਂ ਹੀ ਬੋਲਦਾ ਹੁੰਦਾ ਸੀ ਕਾਲਾ ਜਿਹਾ। ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਛੱਡੋ, ਛੁੱਟੀ ਦੇ ਦਿਓ, ਮੈਂ ਤਾਂ ਜਾਣਾ। ਮਰਦਾਨਿਆਂ ਬੁਲਾਵਾਂ ਬਹੁਤ ਨੇ ਰਸਤੇ ਵਿੱਚ, ਜੰਗਲ ਆ, ਪੀਲ ਕੌਮਾਂ ਰਹਿੰਦੀਆਂ ਨੇ, ਤੈਨੂੰ ਖਾ ਜਾਣਗੀਆਂ। ਕਹਿੰਦਾ ਨਹੀਂ ਬਸ ਮੈਨੂੰ ਤਾਂ ਛੁੱਟੀ ਦੇ ਦਿਓ। ਭਾਈ ਵਾਲਾ ਕਹਿਣ ਲੱਗਾ, ਹੈ ਮਰਦਾਨਿਆਂ ਕਿਉਂ ਤੂੰ ਜਾਤੀ ਸੁਭਾਅ ਪ੍ਰਗਟ ਕਰਦਾ? ਤੂੰ ਕਿਉਂ ਹੁਕਮ ਭੰਗ ਕਰਦਾ ਮਹਾਰਾਜ ਜੀ ਦਾ, ਦੁੱਖ ਪਾਵੇਂਗਾ? ਕਹਿੰਦਾ ਨਹੀਂ ਭਾਈ ਵਾਲਾ, ਜਾਵਾਂਗਾ, ਮੈਂ ਨਹੀਂ ਖੜਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਚੰਗਾ ਭਾਈ, ਸਾਡੇ ਕੰਨੇ ਛੁੱਟੀ ਆ, ਫਿਰ ਚਲਿਆ ਜਾ ਤੂੰ। ਹੁਣ ਜੰਗਲਾਂ ਦੇ ਵਿੱਚ ਆਉਂਦਾ ਘੁੰਮਦਾ ਘੁਮਾਉਂਦਾ ਮਹਾਰਾਜ ਜੀ, ਉੱਥੇ ਬੈਠ ਕੇ ਸਮਾਧੀ ਲਾ ਕੇ ਭਾਈ ਵਾਲਾ ਕੋਲ ਬੈਠਾ। ਜਦ 13 ਕੋ ਆਇਆ ਤਾਂ ਉੱਥੇ ਰਾਕਸ਼ ਰਹਿੰਦਾ ਸੀ, ਕੌਡਾ ਰਾਕਸ਼। ਰਾਕਸ਼ਾਂ ਦੇ ਕੋਈ ਸਿੰਘ ਨਹੀਂ ਹੁੰਦੇ, ਸਵਾਬ ਹੁੰਦਾ। ਜਿਹੜਾ ਆਦਮੀ ਮਾਸ, ਸ਼ਰਾਬ, ਹੋਰ ਜਿਹੜੇ ਇਹੋ ਜਿਹੇ ਨਸ਼ੇਦਾਰ ਚੀਜ਼ਾਂ ਨੇ ਉਹ ਖਾਂਦਾ, ਉਹ ਰਾਕਸ਼ ਹੈ। ਜਿਹੜਾ ਸਤੋਗੁਣੀ ਸਬਜ਼ੀ, ਖਿਚੜੀ, ਮੂੰਗੀ ਦੀ ਦਾਲ ਉਹ ਖਾਂਦਾ, ਕਹਿੰਦੇ ਉਹ ਸਤੋਗੁਣੀ ਹੈ। ਉਹ ਇਸ ਤਰ੍ਹਾਂ ਦੇ ਨਾਲ ਉਹ ਜਾਨਵਰਾਂ ਨੂੰ ਫੜ ਕੇ ਮਾਰ ਕੇ ਉਹ ਤੜ ਕੇ ਖਾਂਦਾ ਸੀ। ਕੜਾਹਾ ਤੇਲ ਦਾ ਰੱਖਿਆ ਸੀ ਉਸਦਾ, ਮਰਦਾਨੇ ਨੂੰ ਫੜ ਲਿਆ ਉਹਨੇ। ਬੜਾ ਖੁਸ਼ ਹੋਇਆ ਵੀ ਅੱਜ ਆਦਮੀ ਦਾ ਮਾਸ ਮਿਲਿਆ, ਮੈਨੂੰ ਇਹਦਾ ਪਕੌੜਾ ਬਣਾਊਂਗਾ। ਜਿਵੇਂ ਅੱਜ ਕੱਲ੍ਹ ਰਿਵਾਜ ਹੈ ਪਕੌੜਿਆਂ ਦਾ, ਜਿੱਥੇ ਦਾ ਉੱਥੇ ਹੀ ਗਰੇ ਲੱਗੇ ਪਏ ਨੇ ਪਕੌੜਿਆਂ ਦੇ। ਆਹੋ ਇਸ ਤਰ੍ਹਾਂ ਦੇ ਨਾਲ ਉਹ ਨੂੜ ਲਿਆ ਮਰਦਾਨੇ ਨੂੰ, ਵਿਚਾਰੇ ਨੂੰ, ਗਰੀਬ ਨੂੰ। ਹੁਣ ਉਹਦੇ ਯਾਦ ਆਉਂਦਾ ਬਈ ਭਾਈ ਵਾਲੇ ਨੇ ਵੀ ਬਹੁਤ ਵਾਲਾ ਭਾਈ ਵਾਲਾ ਵੱਧ ਘੱਟ ਵੀ ਬੋਲਿਆ, ਪਰ ਆਪਾਂ ਕਾਹਨੂੰ ਕਹਿਣਾ, ਆਪਣੇ ਨਾਲ ਤਾਂ ਮਰਦਾਨਾ ਚੰਗਾ ਸੀ। ਉਹ ਗੁਰਭਾਈ ਸੀ ਦੋਈ, ਇਸ ਤਰ੍ਹਾਂ ਨਾਮ ਲੈ। ਕਹਿਣ ਲੱਗਾ ਮਹਾਰਾਜ ਉਹਦੇ ਨਾਲ ਹੋਣੀ ਹੋਈ ਚਾਹੀਦੀ ਅਸੀਂ ਜੀ, ਕਹਿੰਦੇ ਨਾ ਭਾਈ। ਹੁਣ ਮਹਾਰਾਜ ਨੂੰ ਯਾਦ ਕਰਦਾ, ਰੋਂਦਾ, ਨੂੜਿਆ ਹੋਇਆ ਪਿਆ, ਪੜੋ ਪ੍ਰੇਮ ਨਾਲ ਇਉਂ ਅਰਜਾ ਕਰਦਾ ਸਾਹਮਣੇ ਗੁਰੂ ਜੀ।
ਬੁਰੇ ਭਲੇ ਹਾਂ ਤੇਰੇ ਮਾਲਕਾ, ਬੁਰੇ ਭਲੇ ਹਾਂ ਤੇਰੇ, ਬੁਰੇ ਭਲੇ ਹਾਂ ਤੇਰੇ ਮਾਲਕਾ, ਬੁਰੇ ਭਲੇ ਹਾਂ ਤੇਰੇ,
ਕਿਸੇ ਦਾ ਬਣ ਗਿਆ ਉਸੇ ਨੂੰ ਹੀ ਯਾਦ ਕਰੇਗਾ ਕਰੂੰਗਾ। ਹਾਲਾਂਕਿ ਆਇਆ ਤੀ ਹੁਕਮ ਨੂੰ ਉਲੰਘਣ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕਰਦਾ ਕਹਿੰਦਾ ਮੈਂ ਹਾਂ ਤਾਂ ਗਲਤੀ ਹੋਈ ਆ ਮੇਰੇ ਵਿੱਚ ਮੈਂ ਹੁਕਮ ਨਹੀਂ ਮੰਨਿਆ ਮਹਾਰਾਜ ਹਾਂ ਤਾਂ ਤੁਹਾਡਾ ਹੀ ਆ ਨਾ ਮੈਨੂੰ ਛਡਾਓ ਇਸ ਰਾਖਸ ਕੋਲੋਂ ਤੇਲ ਦੇ ਵਿੱਚ ਭੁੱਜ ਜਾਣਾ ਕੋਈ ਥੋੜੀ ਜਿਹੀ ਗੱਲ ਨਹੀਂ ਹੈ ਊਂ ਮਰ ਜਾਣਾ ਜੇ ਸਕਾਲਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਾਧੀ ਤੋਂ ਅਥਾਨ ਹੋਏ ਭਾਈ ਵਾਲਾ ਕਹਿਣਗਾ ਮਹਾਰਾਜ ਜੀ ਚਲੋ ਹੁਣ ਕਿਸੇ ਪਾਸੇ ਨੂੰ ਚੱਲੀਏ ਕਹਿੰਦੇ ਭਾਈ ਜਾਈਏ ਕਿੱਧਰ ਨੂੰ ਮਰਦਾਨੇ ਨੂੰ ਤਾਂ ਰਾਖਸ਼ ਨੇ ਫੜ ਲਿਆ ਤੇਲ ਦਾ ਕੜਾਹਾ ਤੱਤਾ ਤਰਿਆ ਹੋਇਆ ਨੂੜਿਆ ਹੋਇਆ ਅੰਦਰ ਸਿੱਟਿਆ ਹੋਇਆ ਉਹ ਤਾਂ ਹੁਣ ਤੜਕੇ ਖਾਊਗਾ ਭਾਈ ਵਾਲਾ ਕਹਿੰਦਾ ਮਹਾਰਾਜ ਕਿੱਡੀ ਕੁ ਦੂਰ ਹੈ ਇੱਥੋਂ ਕਹਿੰਦੇ 13 ਕੋ ਹੈ ਕਹਿੰਦੇ ਫਿਰ ਜਾਨੂੰ ਆਪਾਂ ਜਾਵਾਂਗੇ ਜਾਨੂੰ ਤਾਂ ਖਾ ਜੂਗਾ ਉਸਨੂੰ ਉਹ ਛੱਡਦਾ ਖਾਜੂ ਤੜਕੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਵਾਲਾ ਕਰਤਾਰ ਆਪਾਂ ਨੂੰ ਛੇਤੀ ਪਜਾ ਦੇਵੇਗਾ ਕਹਿੰਦੇ ਤੂੰ ਨੇਤਰ ਮੀਟ ਭਾਈ ਵਾਲੇ ਨੇ ਨੇਤਰ ਮੀਟ ਲਏ ਹੱਥ ਫੜ ਲਿਆ ਮਹਾਰਾਜ ਜੀ ਨੇ ਆਹ ਤਾਂ ਜੰਗਲ ਦੇ ਵਿੱਚ ਬੈਠੇ ਸੀ ਆਹ ਮਰਦਾਨੇ ਦੇ ਉਹ ਕੋਠੇ ਕੋ ਖੜੇ ਨੇ ਦਿਖਾਈ ਦੇ ਤੀ ਆ ਕੇ ਉਹ ਜਿਹੜਾ ਕੌਡਾ ਰਾਖਸ਼ ਸੀ ਉਹਦੇ ਤੇ ਪਰਦਾ ਪਾਇਆ ਹੋਇਆ ਸੀਗਾ ਉਸ ਨੂੰ ਨੀ ਦਿਸਿਆ ਲਾਂਘੇ ਸਰੀਰ ਸਮੇਤ ਕੋਲ ਖੜੇ ਨੇ ਨਹੀਂ ਦਿਖੇ ਪਰਦਾ ਸੀ ਉਹਦੇ ਜਿਵੇਂ ਨਾਮਦੇਵ ਜੀ ਨੂੰ ਕਿਸੇ ਰਾਜੇ ਨੇ ਨੂੜ ਕੇ ਬਈ ਗਊ ਜਿੰਦੀ ਕਰਦੇ ਨਹੀਂ ਸਾਡੇ ਮਜ਼ਹਬ ਦੇ ਵਿੱਚ ਆ ਜਾ ਨੀ ਆ ਤਲਵਾਰ ਨਾਲ ਤੈਨੂੰ ਕਤਲ ਕਰਾਂਗੇ ਖੈਰ ਨੂੜਿਆ ਪਿਆ ਨਾਮਦੇਵ ਜੀ ਉਹ ਵਿਸ਼ਨੂੰ ਭਗਵਾਨ ਗਰੜ ਦੀ ਸਵਾਰੀ ਕਰਦਾ ਗਰੜ ਤੇ ਸਵਾਰ ਹੋ ਕੇ ਨਾਮਦੇਵ ਜੀ ਦੇ ਕੋਲ ਆ ਕੇ ਉਤਰੇ ਬਹੁਤ ਸਭਾ ਬੈਠੀ ਰਾਜੇ ਵੀ ਬੈਠਾ ਪਰ ਜਿਹਦੇ ਨਾਮਦੇਵ ਜੀ ਨਾਮਦੇਵ ਜੀ ਦੀ ਅੱਖ ਖੁੱਲੀ ਹੋਈ ਸੀ ਉਹ ਕੋਲ ਹੀ ਬੈਠੇ ਨੇ ਜਿਹਦੇ ਫਿਰੀ ਜਾਂਦੇ ਨੇ ਕਹਿਣਗੇ ਨਾਮਦੇਵ ਇਹ ਰਾਜੇ ਨੇ ਤੈਨੂੰ ਬਹੁਤ ਦੁਖੀ ਕਰਿਆ ਦੱਸ ਤੂੰ ਕੀ ਚਾਹੁੰਦਾ ਕਹੇ ਤਾਂ ਧਰਨੋ ਕੋਡੀ ਕਰੋ ਕਹੇ ਤਾਂ ਲੇ ਕਰ ਉੱਪਰ ਧਰੋ ਕਹੇ ਤਾਂ ਧਰਤੀ ਪੱਠੀ ਕਰਦੇ ਆ ਇਹਦੇ ਸਿਰ ਤੇ ਰੱਖਦੇ ਆ ਉਹ ਦੇਖੋ ਸਤਵਗੁਣੀ ਕਹਿੰਦਾ ਮਹਾਰਾਜ ਜੀ ਜੇ ਧਰਤੀ ਪੁੱਠੀ ਕਰੋਗੇ ਤੁਹਾਡੇ ਜੀ ਮਰਨੇ ਇਹਨਾਂ ਦਾ ਕੀ ਜਾਣਾ ਇਹਦਾ ਇਹ ਰਾਜਾ ਤਾਂ ਇਹ ਕਾਜੀਆਂ ਬਣਾਉਣੇ ਦਾ ਬਹਿਕਾਇਆ ਹੋਇਆ ਕਿਰਪਾ ਕਰੋ ਕੁਛ ਨਾ ਕਰੋ ਅੱਗੇ ਗਊ ਜਿੰਦੀ ਕਰ ਦੋ ਝਗੜਾ ਮੁੱਕਿਆ ਦਿਸਿਆ ਹੀ ਨੀ ਕਿਸੇ ਨੂੰ ਪਰਮੇਸ਼ਵਰ ਕੋਲ ਖੜਾ ਗੱਲਾਂ ਬਾਤਾਂ ਕਰਦਾ ਆਹ ਗੁਰੂ ਨਾਨਕ ਦੇਵ ਮਹਾਰਾਜ ਜੀ ਖੜੇ ਨੇ ਭਾਈ ਬਾਲੇ ਸਮੇਤ ਉਹ ਰਾਖਸ਼ ਨੂੰ ਨਹੀਂ ਦਿਖਦੇ ਕੁਛ ਤਾਂ ਮਰਦਾਨਾ ਖੁਸ਼ ਹੋਇਆ ਕੁਛ ਸ਼ਰਮਿੰਦਾ ਹੋ ਗਿਆ ਵੀ ਮੈਂ ਹੁਕਮ ਭੰਗ ਕਰਕੇ ਆਇਆ ਨੂੜਿਆ ਕਹਿੰਦੇ ਭਾਈ ਵਾਲਾ ਉਹ ਦੇਖ ਪਿਆ ਮਰਦਾਨਾ ਹੁਣ ਉਹਦੇ ਦਿਲ ਦੇ ਵਿੱਚ ਹੋ ਗਈ ਮਰਦਾਨੇ ਦੇ ਵੀ ਆ ਗਏ ਛਡਾ ਜ਼ਰੂਰ ਲੈਣਗੇ ਹੁਣ ਮੈਨੂੰ ਰੋਂਦਾ ਪਿਆ ਬਿਚਾਰਾ ਉਹ ਇਸ ਤਰ੍ਹਾਂ ਭੱਜਾ ਫਿਰਦਾ ਡੱਕੜੀਆਂ ਡਾਉਂਦਾ ਕਦੇ ਕਿਵੇਂ ਬੁੱਲਾਂ ਤੋਂ ਵੀ ਜੀਭ ਫੇਰਦਾ ਜਿਵੇਂ ਭੁੱਖਾ ਆਦਮੀ ਜਦ ਪਦਾਰਥ ਪੱਕਦਾ ਹੁੰਦਾ ਫਿਰ ਬੁੱਲਾਂ ਤੋਂ ਵੀ ਜੀਭ ਫੇਰਦਾ ਹੁੰਦਾ ਵੀ ਕਦ ਤਾਂ ਰੱਖਣ ਉੱਤੇ ਲਿਆ ਕੇ ਛਕੀਏ ਇਸ ਤਰ੍ਹਾਂ ਨਾ ਉਹ ਉਸਨੇ ਜਦ ਕੜਾਹਾ ਰਿੱਝਣ ਲੱਗ ਗਿਆ ਤੇਲ ਦਾ ਉਹ ਨੂੜੇ ਨੜਾਏ ਮਰਦਾਨੇ ਨੂੰ ਚੱਕ ਲਿਆ ਮਰਦਾਨਾ ਚੀਕਾਂ ਮਾਰਦਾ ਹੁਣ ਕੜਾਹੇ ਦੇ ਕੋਲ ਲੈ ਗਿਆ ਭਾਈ ਵਾਲਾ ਕਹਿਣਗਾ ਮਹਾਰਾਜ ਜੀ ਜਿਹੇ ਆਏ ਜਿਹੇ ਨਾ ਆਏ ਕਿਉਂ ਭਾਈ ਕਹਿੰਦੇ ਤਾਂ ਹੁਣ ਸਿੱਟ ਦੇਗਾ ਵਿੱਚ ਤਾਂ ਜਲ ਜੂਗਾ ਕਹਿੰਦੇ ਕੋਈ ਨੀ ਕਰਤਾਰ ਭਲੀ ਕਰੇਗਾ ਜਦ ਮਰਦਾਨਾ ਜਦ ਅੱਗੇ ਮਹਾਰਾਜ ਜੀ ਸ਼ਬਦ ਪੜ੍ਹਦੇ ਸਨ ਤਾਂ ਮਰਦਾਨਾ ਰਵਾਬ ਵਜਾਉਂਦਾ ਹੁੰਦਾ ਤੇ ਹੁਣ ਮਰਦਾਨਾ ਉਹ ਨੂੜਿਆ ਨੜਾਇਆ ਹੌਲੀ ਦੇ ਕੇ ਉਸ ਰਾਖਸ਼ ਨੇ ਕੜਾਹੇ ਦੇ ਵਿੱਚ ਛੱਡ ਦਿੱਤਾ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਸ਼ਬਦ ਉਚਾਰਨ ਕਰਿਆ ਫੂਟੋ ਆਂਡਾ ਭਰਮਕਾ ਮਨੇ ਪਿਆ ਪ੍ਰਕਾਸ਼ ਕਾਟੀ ਵੇੜੀ ਪਗਾ ਤੈ ਗੁਰਕੀਨੀ ਬੰਦ ਕਲਾਸ ਬਾਬਾ ਆਵਣ ਜਾਣ ਰਹੋ ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦੀਓ ਇਹ ਸ਼ਬਦ ਉਚਾਰਨ ਕਰਿਆ ਤੇਲ ਪਾਣੀ ਵਰਗਾ ਠੰਡਾ ਹੋ ਗਿਆ ਗੁਰੂ
ਤਪਤ ਕੜਾਹਾ ਬੁੱਝ ਗਿਆ ਤਪਤ ਕੜਾਹਾ
ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਿਆ, ਉਹ ਜਿਹੜੀ ਕੋਡੇ ਤੇ ਮਾਇਆ ਪਾਈ ਹੋਈ ਸੀ ਨਾ, ਉਹ ਚੱਕਤੀ ਨਾ, ਇਹ ਕੋਡੇ ਨੇ ਦਿਖਾਈ ਦਿੱਤੀ। ਕਹਿਣ ਲੱਗੇ ਆ ਕੋਡੇ ਖਾ ਤੜਕੇ ਮਰਦਾਨੇ ਨੂੰ ਖਾਂਦਾ ਕਿਉਂ ਨਹੀਂ। ਜਦ ਉਹਨੇ ਦੇਖਿਆ ਵੀ ਮੇਰੇ ਨਾਂ ਦਾ ਸੂਝਾ ਕਿੱਥੋਂ ਆ ਗਿਆ, ਕਹਿਣ ਲੱਗਾ ਤੂੰ ਕੌਣ ਆ, ਮੇਰਾ ਤੇਲ ਠੰਡਾ ਕਰ ਦਿੱਤਾ ਤੇ ਆ ਕੇ, ਨਾ ਮੈਨੂੰ ਤੂੰ ਜਾਣਦਾ ਨਾਮ ਲੈ ਕੇ ਬੁਲਾਉਣਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੈਨੂੰ ਅਸੀਂ ਬਹੁਤ ਚਿਰ ਦੇ ਜਾਣਦੇ ਹਾਂ, ਅੱਜ ਦੇ ਨਹੀਂ ਜਾਣਦੇ ਤੈਨੂੰ, ਸਾਡੇ ਚੋਂ ਹੀ ਵਿਛੜਿਆ ਤੂੰ। ਉਹ ਇਸ ਤਰ੍ਹਾਂ ਦੇ ਨਾਲ ਹੈਰਾਨ ਹੋ ਗਿਆ ਕੌਡਾ, ਕਹਿੰਦੇ ਖਾ ਹੁਣ ਤੜਕੇ, ਚਰਨ ਫੜ ਲਏ ਮਹਾਰਾਜ ਜੀ ਦੇ। ਕਹਿੰਦਾ ਮਹਾਰਾਜ ਜੀ ਮੈਂ ਆਪਣੇ ਤੁਹਾਡੇ ਆਦਮੀ ਨੂੰ ਤੜਕੇ ਖਾਣ ਲੱਗਿਆ ਸੀ, ਕਿਰਪਾ ਕਰੋ ਮਾਫ ਕਰ ਦਿਓ। ਉਹ ਫਿਰ ਕੋਠੇ ਚ ਨੂੰ ਭੱਜ ਕੇ ਗਿਆ, ਉਥੋਂ ਇੱਕ ਸ਼ੀਸ਼ਾ ਕੱਢ ਕੇ ਲਿਆਇਆ, ਸ਼ੀਸ਼ਾ ਉਹ ਮਹਾਰਾਜ ਦੇ ਚਿਹਰੇ ਮੂਹਰੇ ਕਰਿਆ ਉਹਨੇ ਸ਼ੀਸ਼ਾ। ਜਦ ਮਹਾਰਾਜ ਜੀ ਦਾ ਚਿਹਰਾ ਦੇਖਿਆ ਤੇ ਚਰਨ ਫੜ ਲਏ। ਫਿਰ ਚਰਨ ਫੜਨ ਤੋਂ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ, ਮੇਰਾ ਭਲਾ ਕਰੋ,